फर्नीचर।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 905-812-2800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ, ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ, ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਹੀ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਕ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 or visit।
डैड का फेवरेट है गार्लिक नान एंड मलाई कोफ्ता, मम्मी को पसंद है फ्रेश लाइव डोसा, बच्चों को आइसक्रीम्स एंड चॉकलेट फाउंटेन्स, छोटी को तो बस सैलड्स एंड सूप्स, वाइफ को पसंद है हाका चाइनीज एंड चटपटी चाट, मेरी पसंद इन सब की पसंद, और हम सब की पसंद सिर्फ ब्रॉर्स बफे। तो इसीलिए गेट रेडी टू रिटर्न टू द होम ऑफ GTA's फर्स्ट ग्रैंड इंडियन बफे, ब्रॉर्स ग्रैंड इंडियन बफे, नाउ ओपन कॉर्नर ऑफ एडवांस बुलेवार्ड एंड डिक्से, न्यूली रेनोवेटेड ब्रॉर्स ग्रैंड इंडियन बफे, कम फील द डिफरेंस।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਫ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ, ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ।
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565।
647-401-6565।
ਯੂਨਾਈਟਿਡ ਗਰੁੱਪ ਆਫ ਕੰਪਨੀ ਵੱਲੋਂ ਸਾਰੀ ਕਮਿਊਨਿਟੀ ਦਾ ਓਪਨਿੰਗ ਦੇ ਉੱਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਹੈ। ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ, 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਕਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400 ਯੂਨਾਈਟਿਡ ਗਰੁੱਪ ਆਫ ਕੰਪਨੀਜ਼।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ, 647-500-41-85।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਮੰਗਲਵਾਰ ਦਾ ਦਿਨ ਦੋਸਤੋ, ਅਤੇ ਤੁਹਾਡੇ ਨਾਲ 2:57 ਤੱਕ ਗੱਲਬਾਤ ਆਪਣੀ ਰਹਿਣੀ ਆ। ਵਿੱਚ ਦੀ ਕੁਝ ਮਿੰਟ ਕੈਨੀ ਧਾਲੀਵਾਲ ਜੀ ਆਉਂਦੇ ਹੁੰਦੇ ਨੇ, ਮੌਰਗੇ ਸੰਬੰਧੀ ਤੁਹਾਡੇ ਨਾਲ ਗੱਲਾਂ ਕਰਦੇ ਨੇ, ਅਤੇ ਕੁਝ ਉਹਨਾਂ ਕੋਲ ਸਵਾਲ ਹੁੰਦੇ ਨੇ ਜਿਹੜੇ ਤੁਸੀਂ ਕਰਦੇ, ਉਹਨਾਂ ਦੇ ਜਵਾਬ ਵੀ ਦੇ ਕੇ ਜਾਂਦੇ ਨੇ। ਉਮੀਦ ਕਰਦੇ ਹਾਂ ਤੁਸੀਂ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਵੀ ਹਮੇਸ਼ਾ ਦੀ ਤਰ੍ਹਾਂ ਪਸੰਦ ਕਰੋਗੇ। ਅੱਜ ਦਾ ਪ੍ਰੋਗਰਾਮ ਆਪਣਾ ਥੋੜ੍ਹਾ ਜਿਹਾ ਵੱਖਰਾ ਇਸ ਕਰਕੇ ਹੋਊਗਾ, ਅੱਜ ਆਪਾਂ ਇੱਕ ਕਿਤਾਬ ਬਾਰੇ ਗੱਲ ਕਰਨੀ ਹੈ ਜਿਹਨੇ ਦੁਨੀਆ 'ਚ ਹਲਚਲ ਮਚਾਤੀ ਸੀ 150 ਸਾਲ ਪਹਿਲਾਂ। ਹੁਣ ਕਿਤਾਬ ਦਾ ਨਾਂ ਸੁਣ ਕੇ ਅੱਧੇ ਬੰਦੇ ਤਾਂ ਚੈਨਲ ਚੇਂਜ ਕਰ ਲੈਂਦੇ ਆ, ਕਹਿੰਦੇ ਜੀ ਬੋਰਿੰਗ ਜੀ ਗੱਲ ਹੋਊਗੀ। ਨਹੀਂ, ਬੋਰਿੰਗ ਨਹੀਂ ਜੀ, ਮੈਂ ਤੁਹਾਨੂੰ ਕਿਤਾਬ ਨਹੀਂ ਪੜ੍ਹ ਕੇ ਸੁਣਾਉਣੀ, ਉਹ ਕਿਤਾਬ ਬਾਰੇ ਗੱਲਾਂ ਜ਼ਰੂਰ ਕਰਾਂਗੇ, ਕਿਉਂਕਿ ਉਹ ਕਿਤਾਬ ਆ ਜਿਹੜੀ ਉਹ ਕੋਈ ਊੜਾ ਊੜਾ ਆਈ ਡੀ ਜਾਂ ABCD ਇਹਦੇ ਨਾਲ ਸੰਬੰਧਿਤ ਨਹੀਂ, ਵੀ ਰੱਟੇ ਮਾਰੀ ਜਾਓ। ਵਾਕਿਆ ਹੀ ਦੁਨੀਆ ਦਾ ਨਜ਼ਰੀਆ ਉਹਨੇ ਚੇਂਜ ਕੀਤਾ ਸੀਗਾ, ਉਹ ਇਹਦੇ ਬਾਰੇ ਕਿਤਾਬ ਆ ਵੀ ਸਾਡੀ ਸਮਝ ਆਲੇ ਦੁਆਲੇ ਕਿਹੋ ਜਿਹੀ ਹੁੰਦੀ, ਆਲਾ ਦੁਆਲਾ ਕਿਵੇਂ, ਆਲਾ ਦੁਆਲਾ ਜਿਹੜਾ ਉਹ ਕਿਵੇਂ ਸਾਡੇ ਵਿੱਚ ਐਂਟਰ ਕਰ ਜਾਂਦਾ, ਤੁਹਾਨੂੰ ਗੱਲ ਸੁਣ ਕੇ ਹੈਰਾਨੀ ਹੋਊਗੀ, ਅਤੇ ਫਿਰ ਕਿਵੇਂ ਸਾਨੂੰ ਤਬਦੀਲ ਕਰਦਾ। ਇਹ ਕਿਤਾਬ ਬਾਰੇ ਗੱਲ ਬਾਅਦ 'ਚ ਕਰਨੀ ਹੈ, ਪਰ ਉਹ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਦੋ ਹੋਰ ਗੱਲਾਂ ਕਰਨੀਆਂ। ਬਈ ਜਿਹੜੇ ਕਿਤਾਬਾਂ ਲਿਖਦੇ ਨੇ, ਖਾਸ ਕਰਕੇ ਜਿਹੜੇ ਵਿਗਿਆਨੀ ਹੁੰਦੇ ਨੇ, ਉਹ ਦੁਨੀਆ ਨਾਲੋਂ ਕਿਵੇਂ ਅਲੱਗ ਕਿਸਮ ਦੇ ਹੁੰਦੇ ਆ, ਵਿਗਿਆਨੀ ਫਿਲੋਸਫਰ ਉਹ ਕਿਵੇਂ ਅਲੱਗ ਸੋਚਦੇ ਆ, ਅਤੇ ਕਿਵੇਂ ਲੋਕ ਉਹਨਾਂ ਨੂੰ ਮੂਰਖ ਸਮਝਦੀ ਹੈ। ਪਰ ਜਦੋਂ ਉਹ ਆਪਣੇ ਕਿਸੇ ਉਦੇਸ਼ ਨੂੰ ਪੂਰਤੀ ਲਈ, ਉਦੇਸ਼ ਦੀ ਪੂਰਤੀ ਲਈ ਅੱਗੇ ਵੱਧਦੇ ਆ, ਤਾਂ ਆਲੇ ਦੁਆਲੇ ਤੋਂ ਬਿਲਕੁਲ ਆਈਸੋਲੇਟ ਹੋ ਕੇ ਉਹ ਆਪਣੀ ਇੱਕ ਖਾਸ ਕਿਸਮ ਦੀ ਧੁਨ 'ਤੇ ਸਵਾਰ ਹੋ ਕੇ ਉਹ ਆਪਣੇ ਮਕਸਦ ਨੂੰ ਹੱਲ ਕਰਦੇ ਆ, ਆਪਣੀ ਮੰਜ਼ਿਲ ਤੱਕ ਪਹੁੰਚਦੇ ਆ। ਤੁਹਾਡੇ ਕੋਲ ਵੀ ਬਹੁਤ ਸਾਰੀਆਂ ਕਹਾਣੀਆਂ ਹੋਣਗੀਆਂ, ਜੇ ਹੋਏ ਤੁਹਾਡੇ ਕੋਲ ਕਹਾਣੀ ਤਾਂ ਤੁਸੀਂ ਵੀ ਸੁਣਾ ਸਕਦੇ ਹੋ ਕੋਈ, ਪਰ ਮੈਂ ਤੁਹਾਨੂੰ ਇੱਕ ਹੋਰ ਵਿਗਿਆਨੀ ਦੀ ਕਹਾਣੀ ਸੁਣਾਉਣਾ ਜੀ। ਕਿਤਾਬ ਬਾਰੇ ਗੱਲ ਆਪਾਂ ਬਾਅਦ 'ਚ ਕਰਦੇ ਹਾਂ, ਵੀ ਲੋਕ ਕੀ ਸਮਝਦੇ ਸੀ ਅਤੇ ਹੋਇਆ ਕੀ ਆ, ਅਤੇ ਅੱਜ ਤੱਕ ਕਿਵੇਂ ਉਹਦੀਆਂ ਗੱਲਾਂ ਸੱਚੀਆਂ ਨਿਕਲੀਆਂ ਨੇ। ਕਹਿੰਦੇ ਰਾਜੇ ਨੂੰ ਕਿਸੇ ਨੇ, ਪੁਰਾਣੇ ਸਮਿਆਂ ਦੀ ਗੱਲ ਆ, ਗਿਫਟ ਦਿੱਤਾ ਸੋਨੇ ਦਾ, ਅਤੇ ਪਤਾ ਨਹੀਂ ਰਾਜੇ ਨੂੰ ਵਹਿਮ ਪੈ ਗਿਆ ਵੀ ਇਹ ਸੋਨੇ ਦੇ ਵਿੱਚ ਮਿਲਾਵਟ ਆ। ਤੁਸੀਂ ਪਹਿਲਾਂ ਵੀ ਕਹਾਣੀ ਸੁਣੀ ਹੋਊ, ਇਹ ਪੜ੍ਹੀ ਹੋਊਗੀ ਕਿਤੇ, ਇਹ ਕਹਾਣੀ ਨਹੀਂ ਸੱਚਾਈ ਆ। ਰਾਜਾ ਸਵੇਰੇ ਸ਼ਾਮ ਸੋਚੀ ਜਾਵੇ ਵੀ ਇੱਕ ਪਾਸੇ ਤਾਂ ਮੈਨੂੰ ਪਿਆਰ ਦੀ ਨਿਸ਼ਾਨੀ ਦਿੱਤੀ ਹੈ, ਸਤਿਕਾਰ ਦੀ, ਅਤੇ ਦੂਜੇ ਪਾਸੇ ਮੈਨੂੰ ਕਿਉਂ ਲੱਗੀ ਜਾਂਦਾ, ਮੈਨੂੰ ਵਹਿਮ ਹੋ ਗਿਆ ਕਿ ਸੱਚਾਈ ਹੈ ਵੀ ਇਹ ਸੋਨੇ ਦੇ ਵਿੱਚ ਮਿਲਾਵਟ ਆ। ਉਹਨੇ ਆਪਣੇ ਦਰਬਾਰੀਆਂ ਨਾਲ ਗੱਲਬਾਤ ਕੀਤੀ, ਵੱਡੇ ਵੱਡੇ ਜਿਹੜੇ ਆਲਾ ਆਫਿਸਰ ਸੀ ਉਹਨਾਂ ਨਾਲ ਗੱਲਬਾਤ ਕੀਤੀ। ਤੁਹਾਨੂੰ ਹੈਰਾਨੀ ਹੋਊਗੀ, ਜਿਵੇਂ ਅੱਜ ਕੱਲ੍ਹ ਜਿਹੜੇ ਰਾਜੇ ਨੇ ਉਹ ਆਪ ਤਾਂ ਹੁਸ਼ਿਆਰ ਨੇ, ਪਰ ਉਹਨਾਂ ਦੇ ਦਰਬਾਰੀ ਇੱਧਰ ਉੱਧਰ ਜਿਹੜੇ ਅਹਿਲਕਾਰ ਨੇ, ਇਹ ਅੱਜ ਕੱਲ੍ਹ ਵੀ ਇਹਨਾਂ 'ਚ ਵੱਡੇ ਵੱਡੇ ਮੂਰਖ ਨੇ, ਪਹਿਲੇ ਸਮੇਂ ਤੋਂ ਹੀ ਮੂਰਖ ਆ ਜਿਹੜੇ ਉਹ, ਕਿਉਂਕਿ ਸੱਤਾ ਹੁੰਦੀ ਹੈ ਨਾ, ਐਸਟੈਬਲਿਸ਼ਮੈਂਟ, ਰਾਜ ਦੇ ਖਿਲਾਫ਼ ਕੋਈ ਬੋਲਦਾ ਨਹੀਂ, ਇਸ ਕਰਕੇ ਮੂਰਖਾਂ ਦੀ ਭਰਮਾਰ ਹੁੰਦੀ ਹੈ, ਜਿਹੜਾ ਕੋਈ ਬੋਲਦਾ ਉਹਨੂੰ ਚੁੱਪ ਕਰਾ ਦਿੰਦੇ ਆ। ਹੁਣ ਜਦੋਂ ਡੰਗਿਆਈ ਵਾਲਾ ਕੁਐਸਚਨ ਆ, ਤਾਂ ਇਹਨਾਂ ਦੇ ਵੱਸਦਾ ਰੋਹ ਕਿੱਥੇ ਆ? ਉਹਨੇ ਬਹੁਤ ਆਪਣੇ ਵਜ਼ੀਰਾਂ ਨੂੰ ਪੁੱਛਿਆ, ਹੁਣ ਵਜ਼ੀਰਾਂ ਦਾ ਕੰਮ ਸੀ ਬਗਾਵਤ ਨੂੰ ਦਬਾ ਕੇ ਰੱਖਣਾ, ਫੌਜੀਆਂ ਨੂੰ ਕੰਟਰੋਲ ਕਰਨਾ, ਰਾਜੇ ਦੀ ਸਿਫਤ ਕਰੀ ਜਾਣੀ ਸਾਰਾ ਦਿਨ, ਅਤੇ ਕੋਈ ਜਵਾਬ ਨਾ ਦੇ ਸਕੇ। ਹਰੇਕ ਨੂੰ ਪੁੱਛੇ ਵੀ ਦੱਸੋ ਮੈਨੂੰ ਵੀ ਮੈਨੂੰ ਵਹਿਮ ਹੈ ਇਹ ਜਾਂ ਸੱਚਾਈ ਹੈ ਵੀ ਮੈਨੂੰ ਲੱਗਦਾ ਇਸ ਤਰ੍ਹਾਂ ਵੀ ਇਹ ਜਿਹੜਾ ਸੋਨਾ ਮੈਨੂੰ ਦਿੱਤਾ ਗਿਫਟ ਨਾ ਇਹਦੇ ਵਿੱਚ ਮਿਲਾਵਟ ਆ। ਅਖੀਰ ਉਹਨੂੰ ਪਤਾ ਲੱਗਿਆ ਵੀ ਉਹਦੇ ਰਾਜ ਦੇ ਵਿੱਚ ਇੱਕ ਲੋਕ ਕਹਿੰਦੇ ਸੀ ਵੀ ਕਮਲਾ ਜਿਹਾ ਬੰਦਾ ਇੱਕ ਉਹਨੇ ਉਹਨੂੰ ਸੱਦਾ ਭੇਜਤਾ। ਪਹਿਲੀ ਗੱਲ ਤਾਂ ਉਹ ਜਾਵੇ ਹੀ ਨਾ। ਚਲੋ ਜੀ ਫਿਰ ਉਹ ਚਲਿਆ ਗਿਆ ਸਧਾਰਨ ਜਿਹੇ ਕੱਪੜਿਆਂ ਦੇ ਵਿੱਚ। ਰਾਜਾ ਉਹਦੇ ਵੱਲ ਵੇਖ ਕੇ ਹੱਸਿਆ ਪਹਿਲਾਂ, ਫਿਰ ਕਹਿੰਦਾ ਮੈਨੂੰ ਇੱਕ ਸਮੱਸਿਆ ਹੈ ਅਤੇ ਤੂੰ ਦੱਸ। ਉਹ ਕਹਿੰਦਾ ਦੱਸੋ ਜੀ। ਰਾਜੇ ਨੇ ਆਪਣੀ ਸਮੱਸਿਆ ਜਿਹੜੀ ਦੱਸਤੀ। ਉਹ ਕਹਿੰਦਾ ਕੋਈ ਨਹੀਂ, ਮੈਨੂੰ ਸੋਚਣ ਦੇ ਥੋੜ੍ਹਾ ਜਿਹਾ। ਉਹ ਜਿਹੜਾ ਵਿਗਿਆਨੀ ਸੀ ਉਹ ਘਰ ਚਲਿਆ ਗਿਆ। ਕਈ ਦਿਨ ਸੋਚਦਾ ਰਿਹਾ। ਰਾਜੇ ਨੇ ਇੱਕ ਦੋ ਵਾਰੀ ਖਬਰ ਲਈ। ਉਹ ਕਹਿੰਦਾ ਰਾਜੇ ਨੂੰ ਕਿਹਾ ਟਿੱਕ ਕੇ ਬੈਠ ਜਾਓ, ਮੈਂ ਕੰਮ ਕਰਨਾ ਆਪਦਾ, ਮੈਨੂੰ ਆਪਦਾ ਕੰਮ ਕਰਨ ਦਿਓ। ਅਤੇ ਉਹ ਆਪਦਾ ਰੂਟੀਨ ਦੇ ਵਿੱਚ ਲੱਗਿਆ ਰਿਹਾ। 5 ਦਿਨ ਲੰਘ ਗਏ, 10 ਦਿਨ ਲੰਘ ਗਏ, ਓਬਜ਼ਰਵ ਕਰਦਾ ਰਿਹਾ ਵੀ ਮਸਲਾ ਇਹ ਕਿਵੇਂ ਸੋਲਵ ਹੋ ਸਕਦਾ। ਇੱਕ ਦਿਨ ਉਹ ਆਪਣੇ ਵਾਸ਼ਰੂਮ ਦੇ ਵਿੱਚ ਟੱਬ ਦੇ ਵਿੱਚ ਨਹਾਈ ਜਾਂਦਾ ਸੀ। ਪਤਾ ਨਹੀਂ ਤਾਂ ਇਸ ਰੂਪ ਦੇ ਵਿੱਚ ਵਾਸ਼ਰੂਮ ਬਣੇ ਹੋਏ ਸੀ ਜਾਂ ਨਹੀਂ। ਅਤੇ ਨਹਾਉਂਦੇ ਤੁਹਾਨੂੰ ਪਤਾ ਵੀ ਕੋਈ ਕੱਪੜੇ ਪਾ ਕੇ ਤਾਂ ਨਹਾਉਂਦਾ ਨਹੀਂ ਹੁੰਦਾ। ਹਾਂ ਕੋਈ ਵੱਖਰੀ ਕਿਸਮ ਦਾ ਬੰਦਾ ਹੋਵੇ ਤਾਂ ਵੱਖਰੀ ਗੱਲ ਆ। ਉਹ ਨਹਾਈ ਜਾਂਦਾ ਸੀ ਜੀ ਟੱਬ ਦੇ ਵਿੱਚ। ਉਹਨੇ ਮਹਿਸੂਸ ਕੀਤਾ ਵੀ ਪਾਣੀ ਆ ਜਿਹੜਾ ਉਹ ਮੈਨੂੰ ਉੱਪਰ ਨੂੰ ਚੱਕ ਕੇ ਰੱਖਦਾ। ਹੁਣ ਮਹਿਸੂਸ ਤਾਂ ਸਾਰੇ ਹੀ ਕਰਦੇ ਨੇ, ਪਰ ਇਹ ਗੱਲ ਨੂੰ ਰਿਲੇਟ ਕਰਨਾ ਉਹ ਕਿਸੇ ਕਿਸੇ ਦੇ ਵੱਸ ਦਾ ਰੋਗ ਹੁੰਦਾ। ਉਹਨੇ ਵੇਖਿਆ ਵੀ ਪਾਣੀ ਮੈਨੂੰ ਉੱਪਰ ਨੂੰ ਚੱਕ ਕੇ ਰੱਖਦਾ। ਉਹਨੇ ਹੋਰ ਲੱਤਾਂ ਬਾਹਾਂ ਛਾਲਾਂ ਮਾਰੀਆਂ। ਉਹਨੂੰ ਲੱਗਿਆ ਵੀ ਵਾਕਿਆ ਹੀ ਪਾਣੀ ਉਹਨੂੰ ਉੱਪਰ ਨੂੰ ਚੱਕ ਕੇ ਰੱਖਦਾ। ਉਹਦੇ ਦਿਮਾਗ 'ਚ ਬਸ ਫੁਰਨਾ ਫੁਰ ਗਿਆ ਜੀ ਇੱਕ। ਉਹ ਕਹਿੰਦੇ ਕਿਤਾਬਾਂ 'ਚ ਲਿਖਿਆ ਹੋਇਆ, ਉਹ ਕਹਿੰਦੇ ਜੀ ਉਹ ਰੌਲਾ ਪਾਉਂਦਾ ਪਾਉਂਦਾ ਭੱਜ ਗਿਆ ਰਾਜੇ ਕੋਲ, ਉਵੇਂ ਹੀ ਨੰਗਾ, ਕੋਈ ਕੱਪੜਾ ਨਹੀਂ ਪਾਇਆ ਹੋਇਆ। ਸ਼ਾਇਦ ਉਹ ਵਰਡ ਦਾ ਨਾਂ ਸੀ ਯੂਰੇਕਾ, ਯੂਰੇਕਾ ਵੀ ਲੱਭ ਗਿਆ, ਲੱਭ ਗਿਆ ਜਿਵੇਂ ਜੇ ਮੈਨੂੰ ਭੁਲੇਖਾ ਨਾ ਹੋਵੇ ਤਾਂ। ਅਤੇ ਰਸਤੇ 'ਚ ਕਹਿਣ ਵੀ ਇਹ ਤਾਂ ਪਹਿਲਾਂ ਹੀ ਪਾਗਲ ਸੀ, ਅੱਧਾ ਅੱਜ ਪੂਰਾ ਪਾਗਲ ਹੋਇਆ, ਇਹਨੇ ਕੱਪੜੇ ਨਹੀਂ ਪਾਏ ਹੋਏ, ਲੱਭ ਗਿਆ ਕਹਿੰਦਾ। ਰਾਜੇ ਦੇ ਦਰਬਾਰ 'ਚ ਪਹਿਲਾਂ ਸਿਕਿਉਰਿਟੀ ਗਾਰਡ ਨੇ ਉਹਨੂੰ ਰੋਕਿਆ, ਬਾਹਰ ਜਿਹੜੇ ਦਰਬਾਰੀ ਖੜ੍ਹਦੇ ਉਹ ਰੁਕਿਆ ਨਹੀਂ, ਕਹਿੰਦਾ ਮੈਨੂੰ ਜਾਣ ਦਿਓ ਰਾਜੇ ਕੋਲ, ਲੱਭ ਗਿਆ ਲੱਭ ਗਿਆ ਲੱਭ ਗਿਆ। ਸਾਰੇ ਲੋਕ ਉਹਦੇ ਮੈਨੂੰ ਵੇਖ ਕੇ ਹੱਸੀ ਜਾਣ। ਦਰਬਾਰ ਸਜਿਆ ਹੋਇਆ ਸੀ, ਉਵੇਂ ਹੀ ਨੰਗਾ ਰਾਜੇ ਦੇ ਸਾਹਮਣੇ ਜਾ ਕੇ ਕਹਿੰਦਾ ਯੂਰੇਕਾ ਯੂਰੇਕਾ, ਲੱਭ ਗਿਆ ਲੱਭ ਗਿਆ। ਬਸ ਉਹਨੇ ਰਾਜੇ ਨੂੰ ਇੰਨੀ ਗੱਲ ਦੱਸੀ, ਕਹਿੰਦਾ ਵੀ ਜਿਹੜੀ ਵੀ ਕੋਈ ਚੀਜ਼ ਪਾਣੀ ਦੇ ਵਿੱਚ ਆਪਾਂ ਰੱਖਦੇ ਹਾਂ, ਤਰਲ ਪਦਾਰਥ 'ਚ ਰੱਖਦੇ ਹਾਂ, ਤਰਲ ਪਦਾਰਥ ਨੂੰ ਉੱਪਰ ਨੂੰ ਚੱਕ ਕੇ ਰੱਖਦਾ। ਹੁਣ ਰਾਜੇ ਅਤੇ ਦਰਬਾਰੀਆਂ ਦਾ ਦਿਮਾਗ ਫਿਰ ਮੋਟਾ, ਉਹ ਤਾਂ ਡਾਂਗ ਚਲਾਉਣੀ ਜਾਣਦੇ ਹੁੰਦੇ, ਕਿਰਪਾਨ ਚਲਾਉਣੀ ਜਾਣਦੇ, ਤਲਵਾਰ ਚਲਾਉਣੀ ਜਾਣਦੇ, ਨੇਜੇ ਭਾਲੇ ਮਾਰਨਾ ਜਾਣਦੇ ਹੁੰਦੇ ਵਿਰੋਧੀਆਂ ਨੂੰ, ਉਹਨਾਂ ਦੇ ਫਿਰ ਵੀ ਸਮਝਣ ਲੱਗਿਆ। ਫਿਰ ਉਹਨੇ ਡਿਟੇਲ ਦੇ ਵਿੱਚ ਸਮਝਾਇਆ ਬਈ ਜੇ ਕੋਈ ਚੀਜ਼ ਆਪਾਂ ਪਾਣੀ ਦੇ ਵਿੱਚ ਆਪਾਂ ਰੱਖਦੇ ਹਾਂ ਅਤੇ ਜੇ ਤਾਂ ਉਹ ਚੀਜ਼ ਦਾ ਜਿਹੜਾ ਭਾਰ ਆ, ਚੀਜ਼ ਮਤਲਬ ਕੋਈ ਸਾਫ਼ ਚੀਜ਼ ਲੈ ਲਓ ਜਾਂ ਜਿਹੜੀ ਮਰਜ਼ੀ ਲੈ ਲਓ, ਬੰਦਾ ਲੈ ਲਓ ਭਾਵੇਂ, ਜੇ ਜਿਹੜਾ ਉਸ ਚੀਜ਼ ਦਾ ਭਾਰ ਆ, ਜੇ ਉਹਦਾ ਭਾਰ ਉਹਦੇ ਦੁਆਰਾ ਡਿਸਪਲੇਸ ਕੀਤੇ ਪਾਣੀ ਦੇ ਭਾਰ ਨਾਲੋਂ ਜ਼ਿਆਦਾ, ਫਿਰ ਉਹ ਚੀਜ਼ ਡੁੱਬ ਜੂਗੀ। ਜੇ ਉਸ ਚੀਜ਼ ਦਾ ਭਾਰ ਉਹਦੇ ਦੁਆਰਾ ਡਿਸਪਲੇਸ ਕੀਤੇ ਲਿਕੁਇਡ ਦੇ ਨਾਲੋਂ, ਪਾਣੀ ਦੇ ਨਾਲੋਂ ਘੱਟ ਆ, ਫਿਰ ਉਹ ਉੱਪਰ ਤੈਰੂਗੀ। ਅਤੇ ਜੇ ਉਹ ਚੀਜ਼ ਇੰਨਾ ਕਿ ਥਾਂ ਘੇਰਦੀ ਆ ਵੀ ਉਹਦੇ ਦੁਆਰਾ ਜਿਹੜਾ ਡਿਸਪਲੇਸ ਕੀਤਾ ਪਾਣੀ ਆ ਉਹਦੇ ਦੁਆਰਾ ਘੇਰਿਆ ਪਾਣੀ ਆ ਉਹਦਾ ਭਾਰ ਉਹਦੇ ਬਰਾਬਰ ਆ, ਫਿਰ ਉਹ ਸਬਮਰਜਡ ਮਤਲਬ ਅੰਦਰ ਤੈਰੂਗੀ। 3 ਚੀਜ਼ਾਂ ਉਹਨੇ 3 ਗੱਲਾਂ ਦੱਸਦੀਆਂ। ਕਹਿੰਦਾ ਹੁਣ ਮੈਨੂੰ ਤੁਸੀਂ ਆਪ ਆਪਣੇ ਵੱਲੋਂ ਇੱਕ ਸੋਨੇ ਦੀ ਭਾਰ ਮਿੱਥ ਕੇ ਚੀਜ਼ ਦੇ ਦਿਓ ਇਹੋ ਜਿਹੀ ਸ਼ੇਪ ਦੀ, ਅਤੇ ਮੈਂ ਫਿਰ ਹੁਣੇ ਦੱਸ ਦਿੰਦਾ ਜੀ। ਅਤੇ ਰਾਜੇ ਨੇ ਜੀ ਉਹਨੂੰ ਦੇਤੀ, ਫਿਰ ਉਹਨੇ ਸਿੱਟਾ ਕੱਢਤਾ ਵੀ ਇਹਦੇ ਤੇਰੇ ਸੋਨੇ 'ਚ ਮਿਲਾਵਟ ਆ, ਕਿਉਂਕਿ ਦੋਨਾਂ ਦੇ ਵਿੱਚ ਵੱਖਰਾ ਵੱਖਰਾ ਜਿਹੜਾ ਉਹਨੇ ਚੀਜ਼ਾਂ ਜਿਹੜੀਆਂ ਨੋਟ ਕੀਤੀਆਂ। ਹੋ ਸਕਦਾ ਮੈਂ ਆਪਣੇ ਵੱਲੋਂ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਉਹ ਸਾਇੰਟਿਸਟ ਦਾ ਨਾਂ ਆਰਕੀਮਿਦੀ ਸੀ, ਆਰਕੀਮਿਦੀਸ ਪ੍ਰਿੰਸੀਪਲ ਫਿਰ ਬਣਿਆ, ਉਹਦੇ ਆਧਾਰ ਦੇ ਉੱਤੇ ਹੀ ਸਮੁੰਦਰੀ ਜਹਾਜ਼ ਆ ਜਿਹੜੇ ਉਹ ਪਨਡੁੱਬੀਆਂ ਕਿਸ਼ਤੀਆਂ ਮਤਲਬ ਉਸਦੇ ਪ੍ਰਿੰਸੀਪਲ 'ਤੇ ਕੰਮ ਕਰਦੇ, ਅਤੇ ਇਸ ਪ੍ਰਿੰਸੀਪਲ ਦੇ ਆਧਾਰ ਦੇ ਉੱਤੇ ਹੀ ਖਾਸ ਕਰਕੇ ਜਿਹੜੀਆਂ ਪਨਡੁੱਬੀਆਂ ਨੇ ਹੋਰ ਚੀਜ਼ਾਂ ਨੇ ਉਹ ਇਜਾਦ ਕੀਤੀਆਂ ਸਾਇੰਸਦਾਨਾਂ ਨੇ। ਹੁਣ ਦੇਖੋ ਜਦੋਂ ਤੋਂ ਬੰਦਾ ਇਸ ਧਰਤੀ ਦੇ ਉੱਤੇ ਆਇਆ, ਸਾਰੇ ਹੀ ਤੈਰਦੇ ਨੇ, ਕੋਈ ਕੱਪੜੇ ਪਾ ਕੇ ਤੈਰਦੇ ਆ, ਕੋਈ ਨੰਗੇ ਤੈਰਦੇ ਆ, ਕੋਈ ਉਹ ਆਪਣੇ ਦੁਆਲੇ ਸੇਫਟੀ ਬੈਲਟ ਬੰਨ੍ਹ ਕੇ ਅੱਜ ਕੱਲ੍ਹ ਤੈਰਨ ਲੱਗੇ ਆ, ਪਰ ਕਿਸੇ ਦੇ ਦਿਮਾਗ 'ਚ ਨਹੀਂ ਆਇਆ ਉਹ ਬੰਦਾ ਜਿਹਨੂੰ ਕਮਲਾ ਕਹਿੰਦੇ ਸੀ ਲੋਕ, ਉਹਦੇ ਦਿਮਾਗ ਦੇ ਵਿੱਚ ਆਇਆ। ਅਤੇ ਉਤੋਂ ਉਹਨੇ ਫਿਰ ਆਰਕੀਮਿਦਿਸ ਪ੍ਰਿੰਸੀਪਲ ਦੇ ਨਾਂ ਨਾਲ ਇਹ ਜਿਹੜੀ ਗੱਲ ਆ ਇਹ ਮਸ਼ਹੂਰ ਹੋਈ। ਖੈਰ ਮੇਰਾ ਖਿਆਲ ਤੁਸੀਂ ਸਮਝ ਗਏ ਹੋਵੋਗੇ ਅੱਜ ਜਿਹੜੀ ਕਿਤਾਬ ਬਾਰੇ ਆਪਾਂ ਗੱਲ ਕਰਨੀ, ਉਹਦਾ ਇਹਦੇ ਨਾਲ ਕੋਈ ਲਿੰਕ ਨਹੀਂ ਹੈ। ਤਾਂ ਮੈਂ ਵੈਸੇ ਹੀ ਭੂਮਿਕਾ ਹੀ ਬੰਨੀ ਆ, ਜੇ ਵੀ ਵਿਗਿਆਨੀ ਆ ਜਿਹੜੇ ਉਹ ਇਹੋ ਜਿਹੇ ਹੁੰਦੇ ਆ, ਅਤੇ ਉਹਨਾਂ ਦੁਆਰਾ ਕੀਤੀਆਂ ਹੋਈਆਂ ਖੋਜਾਂ ਨਾ ਜਿਹੜੀਆਂ ਉਹਦੇ 'ਚ ਯੂਨੀਵਰਸਲ ਟਰੁੱਥ ਹੁੰਦਾ, ਜਿਹੜੇ ਰੂਲਸ ਨੇ। ਹਾਂ, ਕਈ ਵਾਰੀ ਹਾਲਾਤ ਬਦਲਣ ਦੇ ਨਾਲ ਕੁਝ ਗੱਲਾਂ ਅਨਫੋਰਸੀਨ ਹੁੰਦੀਆਂ, ਉਸ ਵੇਲੇ ਕਿਸੇ ਸਾਇੰਟਿਸਟ ਦੇ ਧਿਆਨ 'ਚ ਨਾ ਆਈਆਂ ਹੋਣ, ਤਾਂ ਫਿਰ ਸਾਇੰਟਿਸਟ ਆ ਜਿਹੜੇ ਉਹਦੇ 'ਚ ਅਮੈਂਡਮੈਂਟ ਕਰ ਦਿੰਦੇ ਆ। ਉਹ ਕੋਈ ਜੁਗੋ ਜੁਗੀ ਅਟੱਲ ਨਹੀਂ ਜਿਹੜੀ ਗੱਲ ਲਿਖ ਦਿੰਦੇ ਆ ਵੀ ਇੱਕ ਵਾਰੀ ਲਿਖਤੀ ਅਤੇ ਮਤਲਬ ਇਹ ਆਈ ਚੱਲੂ। ਉਹ ਕਹਿੰਦੇ ਹਾਲਾਤ ਤਬਦੀਲ ਹੋ ਗਏ, ਉਸ ਵੇਲੇ ਇਹ ਗੱਲਾਂ ਜਿਹੜੀਆਂ ਧਿਆਨ 'ਚ ਨਹੀਂ ਆਈਆਂ। ਫੋਰ ਐਗਜ਼ਾਮਪਲ, ਬਹੁਤ ਗੱਲਾਂ ਜਿਹੜੀਆਂ ਆਪਾਂ ਬਹੁਤ ਚੀਜ਼ਾਂ ਨੰਗੀ ਅੱਖ ਨਾਲ ਨਹੀਂ ਵੇਖ ਸਕਦੇ, ਜਦੋਂ ਬੰਦਾ ਇਸ ਦੇ ਕਾਬਲ ਹੋ ਗਿਆ ਮਾਈਕਰੋਸਕੋਪ ਨਾਲ, ਵੱਡੇ ਵੱਡੇ ਸਟਰੋਂਗ ਪਾਵਰਫੁਲ ਮਾਈਕਰੋਸਕੋਪ ਨਾਲ ਦੇਖਣ ਦੇ ਕਿਸੇ ਚੀਜ਼ਾਂ ਨੂੰ, ਉਹਨੂੰ ਪਤਾ ਲੱਗਿਆ ਕਿ ਕਈ ਗੱਲਾਂ ਜਿਹੜੀਆਂ ਅਸੀਂ ਜਿਹੜੀਆਂ ਲਾਗੂ ਹੁੰਦੀਆਂ ਅੱਖ ਨਾਲ ਦੇਖਦੇ ਹਾਂ ਜਦੋਂ ਅਸੀਂ ਦੁਨੀਆਂ ਨੂੰ, ਪਰ ਉਹ ਜਦੋਂ ਅਸੀਂ ਬਹੁਤ ਛੋਟੀਆਂ ਚੀਜ਼ਾਂ ਨੂੰ ਮਾਈਕਰੋਸਕੋਪਿਕ ਲੈਵਲ 'ਤੇ ਜਾ ਕੇ ਦੇਖਦੇ ਹਾਂ, ਉਹ ਗੱਲਾਂ ਨਹੀਂ ਚੀਜ਼ਾਂ ਲਾਗੂ ਹੁੰਦੀਆਂ, ਅਤੇ ਫਿਰ ਉਹ ਆਪਣੀ ਥਿਊਰੀ ਹੈ ਜਿਹੜੀ ਉਹਦੇ 'ਚ ਅਮੈਂਡਮੈਂਟ ਕਰ ਦਿੰਦੇ ਨੇ। ਇਸੇ ਕਰਕੇ ਸਾਇੰਸ ਦੇ ਜਿਹੜੇ ਗ੍ਰੰਥ ਨੇ ਉਹਨਾਂ ਦੇ ਵਿੱਚ ਐਡੀਸ਼ਨਸ ਹੁੰਦੇ ਨੇ, ਆ ਪਹਿਲਾ ਐਡੀਸ਼ਨ ਆ ਗਿਆ, ਦੂਜਾ ਐਡੀਸ਼ਨ ਆ ਗਿਆ। ਇਹ ਕੋਈ ਜ਼ਰੂਰੀ ਨਹੀਂ ਵੀ ਜਿਹੜਾ ਨਿਊਟਨ ਨੇ ਕਹਿਤਾ ਉਹ ਬਸ ਜੀ ਨਿਊਟਨ ਬਾਬਾ ਸੀ, ਉਹਨੂੰ ਮੱਥਾ ਟੇਕੀ ਜਾਓ ਤੁਸੀਂ ਬੈਠੇ, ਅਤੇ ਅੱਗੇ ਕਿਸੇ ਨੇ ਹੋਰ ਕੁਛ ਗੱਲ ਕਹਿਣੀ ਹੋਈ ਨਹੀਂ। ਖੈਰ, ਆਪਾਂ ਉਹ ਕਿਤਾਬ ਬਾਰੇ ਜ਼ਰੂਰ ਗੱਲ ਕਰਾਂਗੇ ਜਿਹਨੇ 150 ਸਾਲ ਪਹਿਲਾਂ ਸਾਰੀ ਦੁਨੀਆ ਹਿਲਾਤੀ ਸੀ, ਅੱਜ ਵੀ ਦੁਨੀਆ ਜਿਹੜੀ ਉਹਦੇ 'ਤੇ ਜਦੋਂ ਗੱਲ ਕਰਦੇ ਆ ਅਤੇ ਲੋਕ ਆ ਜਿਹੜੇ ਔਖੇ ਹੋ ਜਾਂਦੇ ਆ। 150 ਸਾਲ ਪਹਿਲਾਂ ਉਹ ਬੰਦੇ ਨੇ ਆਪਣੀ 25-30 ਸਾਲ ਦੀ ਖੋਜ 'ਤੇ ਆਧਾਰਿਤ ਇਹ ਪੁਸਤਕ ਆ ਜਿਹੜੀ ਲਿਖੀ ਸੀ। ਮੈਂ ਉਮੀਦ ਕਰਦਾ ਸੀ ਕੋਈ ਬੰਦਾ ਮੈਨੂੰ ਉਸ ਪੁਸਤਕ ਦਾ ਨਾਂ ਦੱਸ ਦੇ ਤਾਂ ਬਾਹਲੀ ਵਧੀਆ ਗੱਲ ਹੋਊਗੀ, ਨਹੀਂ ਫਿਰ ਆਪਾਂ ਉਹਦੇ ਬਾਰੇ ਗੱਲ ਕਰਾਂਗੇ। ਪਰ ਛੋਟੀ ਜਿਹੀ ਲੈ ਲਈਏ ਬ੍ਰੇਕ, ਕੈਨੀ ਧਾਲੀਵਾਲ ਵੀ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਪਹੁੰਚ ਗਏ ਨੇ ਜੀ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਲੋਵੀ ਟਰੱਕਾਂ ਵਾਲਿਆਂ ਵਾਸਤੇ ਖੁਸ਼ਖਬਰੀ, ਟ੍ਰਾਈਸਟਾਰ ਕੈਰੀਅਰ ਨੂੰ ਚਾਹੀਦੇ ਹਨ ਕੰਪਨੀ ਡਰਾਈਵਰ ਤੇ ਓਨਰ ਆਪਰੇਟਰ। ਕੈਨੇਡਾ ਵਿੱਚ ਨਿਊ ਬ੍ਰਾਂਸਵਿਕ, ਨੋਵਾ ਸਕੋਸ਼ੀਆ ਤੇ ਮੌਂਟਰੀਅਲ ਦੇ ਰਨ ਹਨ, ਤੇ ਅਮਰੀਕਾ ਲਈ ਮਿਡਵੈਸਟ ਵਿੱਚ ਡ੍ਰੌਪ ਆਫ ਤੇ ਪਿਕਅਪ ਦੇ ਰਨ ਹਨ। 60 ਸੈਂਟ ਪਰ ਮੀਲ ਡਰਾਈਵਰ ਨੂੰ ਅਤੇ $1.60 ਓਨਰ ਆਪਰੇਟਰ ਨੂੰ ਦਿੱਤੇ ਜਾਣਗੇ। ਟ੍ਰਾਈਸਟਾਰ ਦਾ ਹੈੱਡ ਆਫਿਸ ਹਾਈਵੇ 401 ਦੇ ਐਗਜ਼ਿਟ 299 ਦੇ ਬਿਲਕੁਲ ਉੱਪਰ ਹੈ। ਦਫ਼ਤਰ ਪਹੁੰਚ ਕੇ ਅਪਲਾਈ ਕਰੋ। ਜ਼ਿਆਦਾ ਜਾਣਕਾਰੀ ਲਈ ਦਲੇਰ ਸਿੰਘ ਨਾਲ 6478-5244 ਜਾਂ ਫਿਰ ਪਨਵੀਰ ਸਿੰਘ ਨਾਲ 6475-3387 ਤੇ ਸੰਪਰਕ ਕਰੋ। ਟ੍ਰਾਈ ਸਟਾਰ ਨਾਲ ਟਰੱਕ ਚਲਾਓ ਅਤੇ ਵਧੀਆ ਡਾਲਰ ਕਮਾਓ। ਟ੍ਰਾਈ ਸਟਾਰ ਕੈਰੀਅਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ।
ਈਗਲ ਫਰੇਟ ਸਿਸਟਮ 905-455-9900-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ। 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ। ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ।
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, लिटिगेशन या इमिग्रेशन, रियल एस्टेट या क्रिमिनल केसेस या फिर पर्सनल इंजरी।
सही अते सटीक सलाह ले आज ही मिन्हास लॉयर्स नू कॉल करो 905-671-9944 9056719244।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700 ਰਣਜੀਤ ਢਿੱਲੋਂ।
P for popular, P for pizza,
P for pehla,
pehla
hanji na dooja na teeja, khao hamesha number 1 popular pizza
jithe na sirf tusi apne manpasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਮੈਡਮ ਨੀਤੂ ਵਿਰਕ ਲੋਇਰ ਨੇ ਜੀ ਫੈਮਿਲੀ ਲਿਟੀਗੇਸ਼ਨ ਵਾਲੇ ਕੇਸ ਆ ਜਿਹੜੇ ਇਹ ਲੈਂਦੇ ਨੇ ਜੀ, ਪਰਿਵਾਰਕ ਝਗੜਿਆਂ ਵਾਲੇ ਕੇਸ ਆ ਜਿਹੜੇ ਇਹਦੇ 'ਚ ਤੁਹਾਨੂੰ ਰੈਪ੍ਰਜੈਂਟ ਕਰਦੇ ਨੇ ਜੀ ਇਹ। ਤੁਸੀਂ ਤੁਹਾਡਾ ਕੋਈ ਪ੍ਰੋਪਰਟੀ ਦਾ ਇਸ਼ੂ ਹੈਗਾ, ਕੋਰਟ 'ਚ ਪਹੁੰਚ ਗਿਆ, ਪਹੁੰਚਣ ਵਾਲਿਆ ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਸਪਾਊਜ਼ਲ ਸਪੋਰਟ, ਅਜਿਹੇ ਸਾਰੇ ਕੇਸਾਂ ਨਾਲ ਡੀਲ ਕਰਦੇ ਨੇ ਮੈਡਮ ਨੀਤੂ ਵਿਰਕ। ਸ਼ੋਪਰਜ਼ ਵਰਲਡ ਬਰੈਂਪਟਨ ਕੋਲ ਇਹਨਾਂ ਦਾ ਆਫਿਸ ਆ, 905-799-5900 ਇਹਨਾਂ ਦਾ ਨੰਬਰ ਆ, 9057995900 ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ। ਅਤੇ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ, ਇਹਨਾਂ ਨਾਲ ਵੀ ਗੱਲਬਾਤ ਕਰ ਲਿਓ ਤੁਸੀਂ। ਇਹ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, 647-646-3000 ਇਹਨਾਂ ਦਾ ਨੰਬਰ ਆ, 647-646-3000। ਜੇ ਤੁਸੀਂ ਇੱਥੇ ਵਰਕ ਪਰਮਿਟ 'ਤੇ ਹੋ, ਵਰਕ ਵੀਜ਼ਾ 'ਤੇ ਹੋ, ਪੀ ਆਰ ਦਾ ਕੇਸ ਲੱਗਣਾ ਤੁਹਾਡਾ, ਤੁਸੀਂ ਸੁਪਰ ਵੀਜ਼ਾ ਦੇ ਤਹਿਤ ਪੇਰੈਂਟਸ ਨੂੰ ਬੁਲਾਉਣਾ, ਕੋਈ ਤੁਹਾਡਾ ਦੋਸਤ ਮਿੱਤਰ ਪੁਆਇੰਟ ਸਿਸਟਮ ਦੇ ਤਹਿਤ ਇੱਥੇ ਅਪਲਾਈ ਕਰਨਾ ਚਾਹੁੰਦਾ ਬਾਹਰ ਇੰਡੀਆ 'ਚ ਬੈਠਾ, ਤਾਂ ਤੁਸੀਂ ਇਹਨਾਂ ਦਾ ਫੋਨ ਨੰਬਰ ਦੇ ਦਿਓ ਜੀ, ਰੈਫਰੈਂਸ ਦਿਓ ਇਹਨਾਂ ਦਾ, ਬੜੇ ਮਾਹਰ ਨੇ ਆਪਣੇ ਕੰਮ ਦੇ ਵਿੱਚ। ਬਾਈ ਚਾਂਸ ਤੁਸੀਂ ਇੱਥੇ ਆਏ ਹੋਏ ਹੋ ਵਿਜ਼ਟਰ ਵੀਜ਼ੇ ਦੇ ਉੱਤੇ, ਅਤੇ ਕਈ ਕੇਸਿਸ ਦੇ ਵਿੱਚ ਤੁਹਾਨੂੰ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ। ਫੋਰ ਐਗਜ਼ਾਮਪਲ ਬਈ ਕਈ ਇੰਪਲੋਇਰਸ ਨੇ, ਉਹਨਾਂ ਨੂੰ ਚਾਹੀਦੇ ਹੁੰਦੇ ਨੇ ਸਕਿਲਡ, ਸਕਿਲਡ ਕੈਟਾਗਰੀ ਦੇ ਵਿੱਚ ਉਹਨਾਂ ਨੂੰ ਕੁਛ ਵਰਕਰ ਦੀ ਜ਼ਰੂਰਤ ਹੁੰਦੀ ਹੈ ਜਿਹੜੇ ਬਾਹਰੋਂ ਬੁਲਾਉਂਦੇ ਨੇ। ਜੇ ਤੁਸੀਂ ਇੱਥੇ ਆਏ ਹੋਏ ਉਹਨਾਂ ਲਈ ਕੰਮ ਸੌਖਾ ਹੋ ਜਾਂਦਾ। ਅਤੇ ਜਿਵੇਂ ਇੱਧਰ ਆਪਣੇ ਨਿਊ ਬ੍ਰੰਜ਼ਵਿਕ ਨੋਵਾ ਸਕੋਸ਼ੀ, ਇੱਧਰ ਇਸ ਵੇਲੇ ਡਰਾਈਵਰ ਦੀ ਜ਼ਰੂਰਤ ਆ, ਤੁਹਾਡੇ ਕੋਲ ਐਕਸਪੀਰੀਅੰਸ ਹੋਵੇ, ਤੁਹਾਡੇ ਕੋਲ ਲਾਇਸੈਂਸ ਹੋਵੇ, ਭਾਵੇਂ ਤੁਸੀਂ ਵਿਜ਼ਟਰ ਆਏ ਹੋਏ ਹੋ ਕਿਸੇ ਦੇਸ਼ ਦਾ ਤਜਰਬਾ, ਤੁਹਾਡੇ ਕੋਲ ਟਰੱਕ ਚਲਾਉਣ ਦਾ, ਟਰਾਂਸਪੋਰਟੇਸ਼ਨ ਇੰਡਸਟਰੀ ਦਾ, ਅਤੇ ਤੁਹਾਨੂੰ ਵਰਕ ਵੀਜ਼ਾ ਜਿਹੜਾ ਮਿਲ ਸਕਦਾ ਜੀ। ਬਾਕੀ ਇਹ ਤਾਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ, ਇਹਨਾਂ ਨਾਲ ਤਾਲਮੇਲ ਕਰ ਲਓ, ਇਹਨਾਂ ਨੂੰ ਜ਼ਿਆਦਾ ਪਤਾ। 647-646-3000 ਨੰਬਰ ਆ ਜੀ, 647-646-3000। ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਕਰੀਏ ਕਿ 150 ਸਾਲ ਪਹਿਲਾਂ ਉਹ ਕਿਹੜੀ ਪੁਸਤਕ ਸੀ ਜਿਹਨੇ ਸਾਰੀ ਦੁਨੀਆ ਜਿਹੜੀ ਉਹ ਹਿਲਾ ਕੇ ਰੱਖਤੀ ਸੀ, ਇਹਦੇ ਬਾਰੇ ਗੱਲ ਆਪਾਂ ਕਰਾਂਗੇ। ਪਰ ਸਾਡੇ ਨਾਲ ਪਹਿਲਾਂ ਕੈਨੀ ਧਾਲੀਵਾਲ ਜੀ ਹਾਜ਼ਰ ਹੋ ਗਏ ਨੇ, ਤੁਹਾਨੂੰ ਪਤਾ ਜੀ ਇਹ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਨੇ ਪਿਛਲੇ 17 ਸਾਲਾਂ ਤੋਂ। ਇੱਕ ਵਾਰੀ ਕਹਿ ਦੇਣ ਤੁਹਾਡੀ ਮੌਰਗੇਜ ਹੋ ਗਈ, ਫਿਰ ਇਹਨਾਂ ਦੀ ਜ਼ਿੰਮੇਵਾਰੀ ਆ ਜੀ, ਫਿਰ ਤੁਸੀਂ ਨਿਸ਼ਚਿੰਤ ਹੋ ਕੇ ਬੈਠੋ, ਬਸ ਪੇਪਰ ਵਗੈਰਾ ਆਪਣੇ ਇਹਨਾਂ ਤੱਕ ਪਹੁੰਚਾ ਦਿਓ ਜੀ, ਇੱਕ ਇਹਨਾਂ ਨਾਲ ਇਨੀਸ਼ੀਅਲ ਕੰਸਲਟੇਸ਼ਨ ਕਰ ਲਓ, ਅਤੇ ਫਿਰ ਇਹ ਜਾਣਨ ਅਤੇ ਇਹਨਾਂ ਦਾ ਕੰਮ ਜਾਣੇ, ਫਿਰ ਤੁਹਾਡੀ ਡੀਲ ਆ ਜਿਹੜੀ ਕਲੋਜ਼ ਹੋਊਗੀ ਹੋਊਗੀ। ਸਾਡੇ ਨਾਲ ਨੇ ਜੀ ਅੱਜ 905-812-2800 ਇਹਨਾਂ ਦਾ ਨੰਬਰ ਹੈਗਾ। ਧਾਲੀਵਾਲ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਜੀ।
ਥੈਂਕ ਯੂ ਜੀ, ਥੈਂਕ ਯੂ।
ਤੁਹਾਡੇ ਆਉਣ ਤੋਂ ਪਹਿਲਾਂ ਜੀ ਮੈਂ ਸਾਇੰਸ ਦੀ ਗੱਲਬਾਤ ਕਰਦਾ ਸੀ ਜੀ, ਆਰਕੀਮੀਦਿਸ ਪ੍ਰਿੰਸੀਪਲ।
ਹਾਂਜੀ, ਮੈਂ ਸੁਣਦਾ ਰਿਹਾ ਸੀਗਾ ਇਹ, ਤੁਸੀਂ ਸਾਨੂੰ ਜਿਹੜਾ ਨਾ ਮੈਨੂੰ ਗ੍ਰੇਡ 7 ਦਾ ਸਾਇੰਸ ਦਾ ਕੁਐਸਚਨ ਸੀ ਇਹ।
ਅੱਛਾ ਜੀ,
ਇਹ ਵੀ ਤੁਸੀਂ ਮੈਨੂੰ ਯਾਦ ਕਰਾਤਾ।
ਵਾਹ ਜੀ ਵਾਹ।
ਤਾਂ ਉਹਦੇ ਵਿੱਚ ਵੀ ਇਹੀ ਸੀ ਵੀ ਕੀ ਰੀਜ਼ਨ ਆ ਕਿ ਇੱਕ ਜਿਹੜੀ ਸੂਈ ਹੈ ਲੋਹੇ ਦੀ ਉਹ ਪਾਣੀ 'ਚ ਡੁੱਬ ਜਾਂਦੀ ਹੈ, ਅਤੇ ਜਿਹੜਾ ਇੱਕ ਸਮੁੰਦਰੀ ਜਹਾਜ਼ ਆ ਉਹ ਤਰਦਾ ਰਹਿੰਦਾ।
ਬਿਲਕੁਲ ਜੀ, ਆਪਾਂ ਸੋਚਦੇ ਹੁੰਦੇ ਸੀ,
7th ਗ੍ਰੇਡ ਦਾ ਕੁਐਸਚਨ ਸੀਗਾ ਮੇਰਾ।
ਆਪਾਂ ਕਹਿੰਦੇ ਸੀ ਮਾਸਟਰ ਐਵੇਂ ਮਗ ਦਿਖਾਈ ਜਾਂਦਾ, ਸੂਈ ਡੁੱਬ ਗਈ ਜਹਾਜ਼ ਤਰ ਗਿਆ, ਉਹ ਵਿਗਿਆਨੀਆਂ ਨੇ ਬਣਾਇਆ।
ਹਾਂਜੀ ਹਾਂਜੀ ਹਾਂਜੀ।
ਅਤੇ ਪਰ ਜਿਹੜੇ ਬੰਦੇ ਨੇ ਗੱਲ ਸੋਚੀ ਜੀ ਉਸ ਵੇਲੇ, ਦੇਖੋ ਕਰੋੜਾਂ ਬੰਦੇ ਹੁਣ ਤੱਕ ਆ ਕੇ ਤੇ ਚਲੇ ਗਏ, ਬਿਲੀਅਨਸ ਆਫ ਪੀਪਲ, ਹੈ ਨਾ। ਜਿਹੜਾ ਬੰਦਾ ਕੋਈ ਗੱਲ ਸੋਚ ਕੇ ਉਹਦੀ ਤਹਿ ਤੱਕ ਜਾਂਦਾ, ਅਤੇ ਉਹ ਮਤਲਬ ਬੰਦਾ ਮਹਾਨ ਹੁੰਦਾ। ਪਰ ਸਾਡੇ ਨਾਲ ਚੁਟਕਲੇ ਬਹੁਤ ਪੁੱਠੇ ਬਣਾਏ ਹੋਏ ਨੇ ਸਾਡੇ। ਜੇ ਕੋਈ ਕਵੇ ਸੋਚਣਾ, ਸਾਡੇ ਨਾਲ ਇੱਕ ਬਹੁਤ ਭੈੜਾ ਜਿਹਾ ਚੁਟਕਲਾ ਸੁਣਾਉਂਦੇ ਸਾਡੇ ਸਰੋਤੇ ਨੂੰ, ਉਹ ਵੀ ਸੁਣਾ ਦਿੰਦਾ। ਕਹਿੰਦੇ ਜੀ ਕੋਈ ਜ਼ਿਆਦਾ ਸੋਚਣ ਵਾਲਾ ਬੰਦਾ ਜਿਹੜਾ ਵਿਗਿਆਨੀ, ਉਹ ਪਿੰਡ ਗਿਆ,
ਰਾਈਟ
ਤੇ ਪਿੰਡਾਂ 'ਚ ਤੁਹਾਨੂੰ ਪਤਾ ਵੀ ਇੱਕ ਤਾਂ ਪਾਥੀਆਂ ਜਿਹੜੀਆਂ ਪੱਥ ਕੇ ਸਵੇਰੇ ਐਜ਼ ਫਿਊਲ ਬਾਲਣ ਯੂਜ਼ ਕਰਦੇ ਆ ਨਾ ਚੁੱਲ੍ਹੇ ਦੇ ਵਿੱਚ, ਅਤੇ ਕਈ ਥਾਵਾਂ 'ਤੇ ਥਾਂ ਦੀ ਘਾਟ ਕਰਕੇ ਨਾ ਆਪਣੇ ਤਾਂ ਪਿੰਡਾਂ 'ਚ ਪਾਥੀਆਂ ਥੱਲੇ ਪੱਥਦੀਆਂ ਹੁੰਦੀਆਂ ਲੇਡੀਜ਼, ਅਤੇ ਉਹ ਪਾਥੀ ਪੱਥ ਕੇ ਗਿੱਲੀ ਪਾਥੀ ਕੰਧਰਾਂ 'ਚ ਪਕਾ ਦਿੰਦੇ
ਆ, ਕੰਧਰਾਂ ਲਾਉਂਦੇ
ਆ ਹੈਂਜੀ ਹਾਂਜੀ, ਅਤੇ ਪਾਥੀ ਉਹ ਕੰਧਰਾਂ 'ਚ ਪਕਾ ਦਿੰਦੇ ਆ. ਹੁਣ ਜਿਹੜੇ ਕਹਿੰਦੇ ਜੀ ਉਹ, ਹਾਲਾਂਕਿ ਜਿਹੜਾ ਬੰਦੇ ਨੇ ਸਵਾਲ ਕੀਤਾ ਉਹਨੂੰ ਪਤਾ ਹੀ ਨਹੀਂ ਵੀ ਪੇਂਡੂ ਲਾਈਫ ਕਿਹੋ ਜੀ ਆ, ਪਾਥੀ ਕੀ ਹੁੰਦੀ ਆ, ਗੋਹਾ ਕੀ ਹੁੰਦਾ, ਮੱਝਾਂ ਕੀ ਹੁੰਦੀ ਆ, ਕਿਸੇ ਨੇ ਦੱਸਿਆ ਵੀ ਇਹ, ਉਹ ਕਹਿੰਦਾ ਵੀ ਆਹ ਕੀ ਆ, ਕਹਿੰਦਾ ਇਹ ਪਾਥੀ ਆ, ਕਹਿੰਦਾ ਕਿੱਥੋਂ ਉਹਦੇ ਨੇ ਦੱਸਤਾ ਵੀ ਗੋਹਾ, ਕਹਿੰਦਾ ਹੁਣ ਮੈਂ ਇਹ ਸੋਚਦਾ ਬਈ ਘੰਟਾ ਹੋ ਗਿਆ ਸੋਚਦੇ ਨੇ ਵੀ ਮੱਝ ਇੱਥੇ ਚੜ੍ਹੀ ਕਿਵੇਂ, ਮਤਲਬ ਜਿਹੜੇ ਸੋਚਣ ਵਾਲੇ ਲੋਕ ਆ ਉਹਨਾਂ ਦਾ ਮਜ਼ਾਕ ਐਡੇ ਭੈੜੇ ਤਰੀਕੇ ਨਾਲ ਉਡਾਉਂਦੇ ਨੇ, ਬੰਦਾ ਗੱਲ ਹੀ ਨਹੀਂ ਕਰਦਾ, ਬੰਦਾ ਅੰਤਰਮੁਖੀ ਹੋ ਜਾਂਦਾ, ਉਹ ਆਪਣੇ ਆਪ ਨਾਲ ਗੱਲਾਂ ਕਰਦਾ, ਉਹ ਬਾਹਰ ਕਿਸੇ ਨਾਲ ਗੱਲ ਨਹੀਂ ਕਰਦਾ. ਵੈਸੇ ਇਹ ਗੱਲ ਆ ਜਿਹੜੀ ਜਿਹੜੇ ਵਿਗਿਆਨੀ ਉਹਨਾਂ ਲਈ ਫਾਇਦੇਮੰਦ ਰਹਿੰਦੀ ਆ, ਫਿਲੋਸਫਰ ਲਈ ਵੀ ਉਹ ਬਾਹਰ ਮਗਜ਼ ਖਪਾਈ ਨਹੀਂ ਕਰਦੇ, ਉਹ ਆਪਣੀ ਧੁਨ 'ਚ ਲੱਗੇ ਰਹਿੰਦੇ ਆ. ਜਿਵੇਂ ਆਰਕੀਮੀਡੀਜ਼ ਦੀ ਗੱਲ ਕੀਤੀ ਹੈ, ਫਿਰ ਆਪਾਂ ਗੱਲ ਕਰਾਂਗੇ 150 ਸਾਲ ਪਹਿਲਾਂ ਜਿਹੜੀ ਕਿਤਾਬ ਲਿਖੀ, ਬਾਰ ਬਾਰ ਤਾਂ ਯਾਦ ਕਰਾਇਆ ਵੀ ਕੋਈ ਸਰੋਤਾ ਦੱਸਦੇ ਸ਼ਾਇਦ, ਨਹੀਂ ਤਾਂ ਸਾਡੇ ਹੁੰਦੇ ਜੀ ਚਮਕੀਲੇ ਦਾ ਗਾਣਾ, ਉਹ ਫਲਾਨਾ ਕਿਹਨੇ ਲਿਖਿਆ ਜੀ, ਉਹਨੇ ਲਿਖਿਆ, ਉਹਨੇ ਬਹੁਤ ਸੋਹਣਾ ਗਾਇਆ, ਹੈ ਨਾ, ਅਤੇ
ਕਿਉਂਕਿ ਇਹੋ ਜਿਹੀਆਂ ਗੱਲਾਂ ਲੋਕਾਂ ਨੂੰ ਬਹੁਤ ਘੱਟ ਯਾਦ ਰਹਿ
ਘੱਟ ਆ ਜੀ, ਪਰ ਜਦੋਂ ਮੈਂ ਕਿਤਾਬ ਦਾ ਨਾਂ
ਜਿਹੜੀ ਇਹਨਾਂ ਦੀ ਜਿਹੜੀ ਰੈਪੀਟੇਸ਼ਨ ਦੇ ਬਹੁਤ ਘੱਟ
ਯਾ. ਬਾਕੀ ਰੇਡੀਓ ਟੀਵੀ 'ਤੇ ਵੀ ਜੀ ਖਬਰਾਂ ਚੱਲਦੀਆਂ, ਮੈਂ ਦੇਖਦਾ, ਮੈਂ ਨਾ ਇੱਕ ਦਿਨ ਰੇਡੀਓ ਲਾਇਆ ਜੀ, ਅਗਲੇ ਦਿਨ ਮੈਂ ਫਿਰ ਰੇਡੀਓ ਲਾਇਆ, ਆਪਣਾ ਚੈਨਲ ਨਹੀਂ ਸੀ ਉਹ, ਕੋਈ ਹੋਰ ਚੈਨਲ ਸੀ, ਤੀਜੇ ਦਿਨ ਫਿਰ ਰੇਡੀਓ ਲਾਇਆ, ਇੱਕ ਖਬਰ ਪੰਜ ਆ ਰਹੀ, ਉਹੀ ਖਬਰ ਘੁੰਮੀ ਜਾਂਦੀ ਸੀ, ਉਹ ਵੀ ਸਰੋਤਿਆਂ ਨੂੰ ਦੱਸਦੇ ਨੇ ਕਿਹੜੀ ਖਬਰ ਸੀ, ਕਹਿੰਦੇ ਜੀ ਕਾਲਜ ਦੇ ਵਿੱਚ ਇੱਕ ਬਾਲਟੀ ਭਰੀ ਹੋਈ ਸੀ ਗਾਰਬੇਜ ਦੀ, ਮਤਲਬ ਹਿਊਮਨ ਵੇਸਟ ਜਿਹੜਾ ਹੁੰਦਾ, ਹਿਊਮਨ ਮਲਮੂਤਰ ਹੁੰਦਾ ਜਿਹੜਾ, ਉਹ ਕਿਸੇ ਨਾ ਕਿਸੇ ਸਿੱਟਦੀ, ਵੀ ਸਿੱਟਤੀ, ਚਾਰਜ ਹੋ ਗਿਆ, ਸਾਰਾ ਕੁਛ ਹੋ ਗਿਆ. ਹੁਣ ਤੁਸੀਂ ਸਵੇਰ ਤੋਂ ਸ਼ਾਮ ਤੱਕ ਇਹੀ ਖਬਰ ਸੁਣਾਈ ਜਾਣੀ ਹੈ, ਜਾਣੀ ਮੈਂ ਸਿੱਟਾ ਕੱਢਿਆ ਵੀ ਖਬਰਾਂ ਇੰਨੀਆਂ ਦੁਨੀਆਂ ਦੀਆਂ ਪਈਆਂ, ਖਬਰਾਂ ਹੋਰ ਖਬਰਾਂ ਸੁਣਾ ਦਿਓ, ਹੁਣ ਇਹੀ ਖਬਰ ਸੋਹਣਾ, ਤੁਸੀਂ ਟੋਰਾਂਟੋ ਨੂੰ ਬਦਨਾਮ ਕਰੀ ਜਾਣਾ, ਹੈ ਨਾ, ਹਰ ਰੋਜ਼ ਨਵੀਂ ਗੱਲ ਕਰੋ, ਚੰਗੀ ਗੱਲ ਕਰੋ, ਚੰਗੀ ਨਹੀਂ ਕਰਨੀ ਚਲੋ ਠੀਕ ਗੱਲ ਕਰ ਲਓ, ਰੌਚਕ ਗੱਲ ਕਰੋ, ਕੁਛ ਹੋਰ ਕਰੋ. ਖੈਰ ਆਪਾਂ ਗੱਲਾਂ ਬਾਤਾਂ ਆਪਣੀਆਂ ਜਾਰੀ ਰੱਖਣੀਆਂ ਨੇ ਜੀ, ਸ਼ਾਇਦ ਕੋਈ ਕਾਲਰ ਕੁਝ ਕਹਿਣਾ ਚਾਹੁੰਦਾ, ਧਾਰੀਵਾਲ ਸਾਹਿਬ ਤੁਹਾਡਾ ਸਮਾਂ ਨਹੀਂ ਆਪਾਂ ਬਰਬਾਦ ਕਰਦੇ, ਇੱਕ ਅੱਧੀ ਕਾਲ ਲੈ ਲੈਣੇ. ਹਾਂਜੀ ਨਿੱਘਾ ਸਵਾਗਤ ਜੀ ਤੁਹਾਡਾ. ਹੈਲੋ
ਕੈਪੀਟਲ
ਹੈ ਜੀ, ਕੈਪੀਟਲ ਕਿਤਾਬ ਆ ਜਿਹੜੀ ਇਹ ਉਸ ਤੋਂ ਬਾਅਦ ਚ ਲਿਖੀ ਗਈ ਆ, ਵੈਸੇ ਉਹਨੇ ਵੀ ਦੁਨੀਆ ਹਲਾਤੀ ਸੀ, ਤੁਹਾਡੀ ਯਾਦਾਸ਼ਤ ਬੜੀ ਤਕੜੀ ਆ ਜੀ. ਵੈਸੇ ਉਹ ਦਾ ਕੈਪੀਟਲ ਇਹ ਮਾਰਕਸ ਨੇ ਲਿਖੀ ਸੀ, ਇਹਨੇ ਵੀ ਦੁਨੀਆ ਹਲਾਤੀ ਸੀ, ਪਰ ਇਹ ਆਰਥਿਕਤਾ ਦੇ ਖੇਤਰ ਦੇ ਵਿੱਚ ਸੀ. ਇਹ ਤੁਹਾਡਾ ਧੰਨਵਾਦ ਵੈਸੇ ਤੁਸੀਂ ਯਾਦ ਕਰਾਦਾ, ਪਰ ਮੈਂ ਤੁਹਾਨੂੰ ਐਗਜੈਕਟ ਹੋਰ ਦੱਸਦਾ ਵੀ 24 ਨਵੰਬਰ 1859 ਨੂੰ ਇਹ ਕਿਤਾਬ ਰਿਲੀਜ਼ ਹੋਈ ਸੀ. ਥੋੜ੍ਹਾ ਜਿਹਾ ਹੋਰ ਸੋਚ ਲਓ ਅਤੇ ਫਿਰ ਦੁਬਾਰਾ ਕਾਲ ਕਰਿਓ. ਧੰਨਵਾਦ ਤੁਹਾਡਾ, ਵੈਸੇ ਤੁਸੀਂ ਇੱਕ ਹੋਰ ਵਧੀਆ ਪੁਸਤਕ ਦਾ ਨਾਂ ਦੱਸਿਆ. ਹਾਂਜੀ, ਨੈਕਸਟ ਕਾਲ ਦੇ ਚੱਲਦੇ ਹਾਂ. ਲਓ ਜੀ, ਆਪਾਂ ਉਹ ਕਿਤਾਬ ਤੁਹਾਡੇ ਤੱਕ ਛੱਡਤੀ, ਹੁਣ ਗੂਗਲ ਨਾ ਕਰਿਓ ਬਸ ਤੁਸੀਂ. 24 ਨਵੰਬਰ 1859 ਨੂੰ 30 ਸਾਲ ਦੀ ਮਿਹਨਤ ਤੋਂ ਬਾਅਦ ਕਿਸੇ ਨੇ ਲਿਖੀ ਸੀ. ਧਾਲੀਵਾਲ ਸਾਹਿਬ ਸਾਡੇ ਨਾਲ ਨੇ ਜੀ. ਹੁਣ ਧਾਲੀਵਾਲ ਸਾਹਿਬ ਜੀ, ਅੱਜ ਦੇ ਬੈਸਟ ਰੇਟ ਕੀ ਨੇ?
ਅੱਜ ਦੇ ਬੈਸਟ ਰੇਟ ਵਿੱਚ ਜਿਹੜਾ 5 ਸਾਲ ਦਾ ਫਿਕਸ ਰੇਟ ਹੈ, ਦੈਟਸ ਸਟਾਰਟਸ ਫਰੋਮ 2.74%, ਔਰ ਇਹਦੇ ਨਾਲ ਜਿਹੜਾ 5 ਸਾਲ ਦਾ ਵੇਰੀਏਬਲ ਰੇਟ ਹੈ, ਦੈਟਸ ਫਰੋਮ 2.95, ਔਰ ਇਹਦੇ ਨਾਲ ਜਿਹੜੀ 5 ਸਾਲ ਦੀ ਸੋਰੀ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ, ਦੈਟ ਇਜ਼ 4.45 to 4.95. ਬਟ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਉਹਨਾਂ ਵਾਸਤੇ ਜਿਹੜੀ ਇਸ ਬੇਸਡ ਔਨ ਐਕੁਟੀ ਐਂਡ ਦਾ ਪ੍ਰੋਪਰਟੀ ਐਂਡ ਕ੍ਰੈਡਿਟ, ਸੋ ਜਿਹੜੀ ਇਹ ਲਾਈਨ ਆਫ ਕ੍ਰੈਡਿਟ ਹੈਗੀ ਆ, ਇਹ ਸਟਾਰਟ ਹੁੰਦੀ ਹੈਗੀ ਆ 5.99 to 11.99%.
ਦੋਸਤੋ 905-812-2828 ਇਹਨਾਂ ਦਾ ਨੰਬਰ ਹੈ ਜੀ, ਅਤੇ 808 ਬ੍ਰਿਟੇਨੀਆ ਰੋਡ ਵੈਸਟ ਸੂਈਟ 206 ਮਿਸੀਸਾਗਾ, ਇਹ ਬ੍ਰਿਟੇਨੀਆ ਅਤੇ ਮੇਵਿਸ ਦੇ ਇੰਟਰਸੈਕਸ਼ਨ ਕੋਲ ਆ, ਅਤੇ ਤੁਸੀਂ ਮੋਰਗੇਜ ਰਿਨਿਊ ਕਰਵਾਉਣੀ ਆ ਅਤੇ ਜਾਂ ਤੁਸੀਂ ਨਵੀਂ ਮੋਰਗੇਜ ਲੈਣੀ ਆ, ਅਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਲਾਈਨ ਆਫ ਕ੍ਰੈਡਿਟ ਲੈਣੀ ਆ ਤਾਂ. ਅਗਲਾ ਸਵਾਲ ਹੈ ਜੀ, ਸਿਕਿਓਰਡ ਲਾਈਨ ਆਫ ਕ੍ਰੈਡਿਟ ਸਾਨੂੰ ਕਿਉਂ ਚਾਹੀਦੀ ਹੁੰਦੀ ਆ ਜੀ?
ਹਾਂ, ਸਿਕਿਓਰ ਲਾਈਨ ਆਫ ਕ੍ਰੈਡਿਟ ਜਿਹੜੀ ਸਾਨੂੰ ਕਿਉਂ ਚਾਹੀਦੀ ਹੈ? ਸਿਕਿਓਰ ਲਾਈਨ ਆਫ ਕ੍ਰੈਡਿਟ ਜਿਸ ਤਰ੍ਹਾਂ ਕਿ ਸਾਡੀ ਇੱਥੇ ਜ਼ਿੰਦਗੀ ਚੱਲਦੀ ਕ੍ਰੈਡਿਟ 'ਤੇ ਆ ਮੋਸਟਲੀ, ਤਾਂ ਸਾਨੂੰ ਕ੍ਰੈਡਿਟ ਦੀ ਲੋੜ ਪੈਂਦੀ ਰਹਿੰਦੀ ਹੈ, ਤਾਂ ਅਗਰ ਪ੍ਰੋਪਰਟੀ ਦੇ ਵਿੱਚ ਜਿਹੜੀ ਐਕੁਇਟੀ ਹੁੰਦੀ ਹੈ ਤਾਂ ਉਹ ਸਾਨੂੰ ਯੂਜ਼ ਕਰ ਲੈਣੀ ਚਾਹੀਦੀ ਹੈ. ਕਿਉਂ? ਕਿਉਂਕਿ ਜਿਹੜੀ ਇਹਦੀ ਸਿਕਿਓਰ ਲਾਈਨ ਆਫ ਕ੍ਰੈਡਿਟ ਆ, ਇਹਦੀ ਜਿਹੜੀ ਪਹਿਲੀ ਗੱਲ ਇੰਟਰਸਟ ਘੱਟ ਹੁੰਦਾ, ਨੰਬਰ 2 ਇਹਦੀ ਜੇ ਤੁਸੀਂ ਯੂਜ਼ ਨਹੀਂ ਕਰਦੇ ਤਾਂ ਤੁਹਾਡੇ ਕੋਲ ਅਨਯੂਜ਼ ਪਈ ਹੈ, ਇਹਦੀ ਕੋਈ ਮੰਥਲੀ ਪੇਮੈਂਟ ਨਹੀਂ ਹੈ, ਇਹਦੀ ਕੋਈ ਈਅਰਲੀ ਪੇਮੈਂਟ ਨਹੀਂ ਹੈਗੀ, ਜਿੰਨਾ ਚਿਰ ਤੁਹਾਡੇ ਕੋਲ ਪ੍ਰੋਪਰਟੀ ਹੈ ਉਨਾ ਚਿਰ ਤੁਹਾਡੇ ਕੋਲ ਰਹਿੰਦੀ ਹੈ. ਸੋ ਬਾਕੀ ਜਿਹੜਾ ਹੈਗਾ ਇਹ ਕਿਸੇ ਵੀ ਕੰਮ ਲਈ ਯੂਜ਼ ਹੋ ਸਕਦੀ ਹੈ, ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਆ, ਤੁਸੀਂ ਵਿਆਹ ਕਰਨਾ ਜਵਾਕਾਂ ਦਾ, ਉਸ ਤੋਂ ਬਾਅਦ ਤੁਸੀਂ ਕੋਈ ਇਨਵੈਸਟਮੈਂਟ ਪ੍ਰੋਪਰਟੀ ਲੈਣੀ ਹੈ, ਕੋਈ ਹੋਰ ਕੋਈ ਕੰਮ ਕਰ ਰਿਹਾ, ਇਨੋਵੇਸ਼ਨ ਕਰਨੀ ਹੈਗੀ ਹੈ, ਬੇਸਮੈਂਟ ਬਣਾਉਣੀ ਹੈ, ਤੁਹਾਡੇ ਕੋਲ ਯੂ ਹੈਵ ਰਾਈਟ ਐਂਡ ਯੂ ਹੈਵ ਕੈਸ਼ ਔਨ ਹੈਂਡ,
ਜਦੋਂ ਜੋਬ ਵਗੈਰਾ ਹੋਵੇ ਉਦੋਂ ਲੈ ਲੈਣੀ ਚਾਹੀਦੀ ਹੈ, ਜੇ ਜੋਬ ਵਗੈਰਾ ਚਲੀ ਜਾਵੇ ਫਿਰ ਬਣਦੀ ਨਹੀਂ ਇਹ ਲਾਈਨ,
ਇਹ ਬਣਦੀ ਨਹੀਂ। ਹੁਣ ਮੈਂ 2.5 ਲੱਖ ਦੀ ਕਿਸੇ ਦੀ ਲਾਈਨ ਆਫ ਕ੍ਰੈਡਿਟ ਬਣਾਈ ਆ, ਉਹ ਕਹਿੰਦਾ ਜੀ 2.5 ਲੱਖ ਦੀ ਕਿਉਂ, ਮੈਂ ਤਾਂ 1.5 ਦੀ ਚਾਹੀਦੀ ਸੀ। ਉਹ ਮੈਂ ਕਿਹਾ ਤੈਨੂੰ ਮੈਂ 1 ਲੱਖ ਦੀ ਜ਼ਿਆਦਾ ਬਣਾ ਕੇ ਦਿੰਦਾ, ਤੂੰ ਬਣਾ ਲਾ, ਤੈਨੂੰ ਕੀ ਹੈ, ਤੇਰੇ ਬਣਦੀ ਹੈ ਹੁਣ, ਕੱਲ ਨੂੰ ਤੈਨੂੰ 1 ਲੱਖ ਦੀ ਹੋਰ ਲੋੜ ਪੈ ਗਈ ਤੇ ਤੇਰੇ ਕੋਲ ਜੋਬ ਨਾ ਹੋਵੇ, ਤੇਰਾ ਕ੍ਰੈਡਿਟ ਮਾੜਾ ਹੋਵੇ,
ਪ੍ਰੋਬਲਮ,
ਤਾਂ ਫਿਰ ਤੂੰ ਕਹਿੰਦਾ ਜੀ ਮੈਂ ਤਾਂ ਉਦੋਂ ਚ ਬਣਾ ਲੈਂਦਾ ਚੰਗੀ ਸੀ।
ਬਿਲਕੁਲ।
ਤੇ ਉਹ ਕਹਿੰਦਾ ਨਹੀਂ ਜੀ ਮੈਂ ਤਾਂ 1.5 ਹੀ ਬਣਾ ਕੇ ਦਿਓ। ਉਹਨੂੰ ਮੈਂ ਮਸਾਂ ਕਿਹਾ, ਮੈਂ ਕੋਈ ਗੱਲ ਨਹੀਂ, ਕੱਲ ਨੂੰ ਕੋਈ ਪ੍ਰੋਬਲਮ ਨਾ ਹੋ ਜਾਵੇ ਤੈਨੂੰ, ਕੱਲ ਨੂੰ ਕੋਈ ਟਰੱਕ ਲੈਣਾ ਪੈਣਾ ਪੈ ਜਾਂਦਾ, ਕਿਉਂਕਿ ਤੇਰੇ ਚੱਲਦੇ ਟਰੱਕ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ, ਤੇਰੇ ਕੋਲ ਪੈਸੇ ਤਾਂ ਹੋਣ, ਤੋ ਇਸ ਕਰਕੇ ਫਿਰ ਉਹਦੀ ਜਿਹੜਾ ਉਹ ਕਹਿੰਦਾ ਠੀਕ ਹੈ ਮੈਂ 2.5 ਦੀ।
ਇੱਕ ਛੋਟਾ ਜਿਹਾ ਕੁਐਸਚਨ ਇਹਦੇ ਨਾਲ, ਇਹ ਲਾਈਨ ਆਫ ਕ੍ਰੈਡਿਟ ਵੀ ਸ਼ੋ ਹੁੰਦੀ ਹੈ ਆਪਣੇ ਕ੍ਰੈਡਿਟ ਦੇ ਉੱਤੇ ਵੀ ਇੰਨੀ ਲਾਈਨ ਆਫ ਕ੍ਰੈਡਿਟ?
ਹਾਂ, ਇਹ ਜਿਹੜੀ ਲਾਈਨ ਆਫ ਕ੍ਰੈਡਿਟ ਆ ਇਹ ਸ਼ੋ ਹੁੰਦੀ ਹੈ ਤੁਹਾਡੇ ਕ੍ਰੈਡਿਟ ਦੇ ਉੱਤੇ। ਇਹਦਾ ਇੱਕ ਚੰਜੀ ਦੀ ਫਾਇਦਾ ਇਹ ਆ ਕਿ ਫਾਰ ਐਗਜ਼ਾਮਪਲ ਤੁਹਾਡੇ ਕੋਲ 1.5 ਲੱਖ ਦੇ ਅਲੱਗ ਅਲੱਗ ਕ੍ਰੈਡਿਟ ਕਾਰਡ ਨੇ, ਕਿਸੇ ਦਾ ਕੋਈ 25,000 ਭਰਿਆ ਪਿਆ, ਕੋਈ 30 ਭਰਿਆ, ਕੋਈ 35 ਭਰਿਆ ਹੋਇਆ, ਉਹਦਾ ਜਿਹੜਾ ਕ੍ਰੈਡਿਟ ਆ ਉਹ ਤੁਹਾਡਾ ਡਾਊਨ ਜਾਣਾ ਸ਼ੁਰੂ ਹੋ ਜਾਂਦਾ, ਕਿਉਂਕਿ ਜਿਹੜੇ ਤੁਹਾਡੇ ਮੈਕਸੀਮਮ ਜਿਹੜੇ ਕ੍ਰੈਡਿਟ ਕਾਰਡ ਨੇ ਜਾਂ ਲਾਈਨ ਆਫ ਕ੍ਰੈਡਿਟ ਨੇ ਉਹ ਮੈਕਸਡ ਆਊਟ ਹੋਈਆਂ ਹੁੰਦੀਆਂ ਨੇ। ਤੋ ਜਦੋਂ ਤੁਸੀਂ ਕੰਸੋਲੀਡੇਟ ਕਰਕੇ ਇਸ ਲਾਈਨ ਆਫ ਕ੍ਰੈਡਿਟ ਦੇ ਵਿੱਚੋਂ ਯੂਜ਼ ਕਰਦੇ ਹੋ ਪੈਸੇ, ਤੇ ਇੱਕ ਤਾਂ ਇਹ ਜ਼ਿਆਦਾ ਮੈਕਸਡ ਆਊਟ ਨਹੀਂ ਹੁੰਦੀ ਬੇਸਡ ਔਨ ਤੁਹਾਡੀ ਲਿਮਿਟ, ਅਤੇ ਦੂਸਰਾ ਜਿਹੜਾ ਹੈਗਾ ਜਿਹੜੇ ਤੁਹਾਡੇ ਬਾਕੀ ਕ੍ਰੈਡਿਟ ਕਾਰਡ ਹੁੰਦੇ ਨੇ ਉਹ ਤੁਹਾਡੇ ਕ੍ਰੈਡਿਟ ਦੇ ਉੱਤੋਂ ਉਹ ਜਿਹੜੇ ਐਮਪਟੀ ਹੋ ਜਾਂਦੇ ਆ, ਉਹਨਾਂ ਦਾ ਬੈਲੈਂਸ ਜ਼ੀਰੋ ਹੋ ਜਾਂਦਾ। ਉਹਦੇ ਨਾਲ ਫਿਰ ਕੀ ਹੁੰਦਾ ਕਿ ਜਿਹੜਾ ਤੁਹਾਡਾ ਕ੍ਰੈਡਿਟ ਆ ਉਹ ਰਿਲੈਕਸ ਹੋ ਜਾਂਦਾ, ਉਹ ਜਿਹੜਾ ਕ੍ਰੈਡਿਟ ਆ ਤੁਹਾਡਾ ਹੋਰ ਵੀ ਵਧੀਆ ਬਣਨਾ ਜਿਹੜਾ ਸ਼ੁਰੂ ਹੋ ਜਾਂਦਾ ਹੈਗਾ।
ਬਿਲਕੁਲ ਜੀ, ਕਈਆਂ ਨੇ ਪ੍ਰਪੋਜ਼ਲ ਕੀਤੀ ਹੁੰਦੀ, ਜੇ ਪ੍ਰਪੋਜ਼ਲ ਦੇ ਵਿੱਚ ਜਿਹੜੇ ਆਪਾਂ ਸੈੱਟ ਕੀਤੇ ਹੁੰਦੇ ਪੈਸੇ ਨਾ ਪੇ ਕਰੀਏ ਤੇ ਕ੍ਰੈਡਿਟ ਆ ਜਿਹੜਾ ਬਿਲਡ ਅਪ ਹੁੰਦਾ ਕਿ ਨਹੀਂ ਹੁੰਦਾ?
ਇਹ ਨਾ ਚੰਜੀ ਦੀ ਲੋਕਾਂ ਨੂੰ ਬਹੁਤ ਵੱਡਾ ਭੁਲੇਖਾ, ਇਹ ਖਾਸ ਕਰ ਜਿਹੜੇ ਪ੍ਰੋਫੈਸ਼ਨਲਸ ਇਸ ਬਿਜ਼ਨਸ ਦੇ ਵਿੱਚ ਨੇ ਉਹ ਕਹਿੰਦੇ ਆ ਜੀ ਤੁਹਾਡਾ ਨਿੱਕੀ ਜਿਹੀ ਇੱਕ ਬਿਨਾਂ ਵਿਆਜ ਤੋਂ ਕਿਸ਼ਤ ਬਣ ਜੂਗੀ, ਬਸ ਨਾਲ ਹੀ ਤੁਹਾਡਾ ਇੱਕ ਕ੍ਰੈਡਿਟ ਕਾਰਡ ਬਣਾ ਲਿਓ, ਕੋਈ ਸਿਕਿਓਰ ਜਿਹਾ ਕ੍ਰੈਡਿਟ ਕਾਰਡ ਬਣਾ ਲਓ, $500 ਦੇ ਕੇ ਤੇ ਉਹਨੇ ਕਿ 500 ਤੁਹਾਡੀ ਲਿਮਿਟ ਬਣ ਜੂਗੀ, ਠੀਕ ਹੈ,
ਦੁਬਾਰਾ ਬਿਲਡ ਹੋ ਜੂ,
ਉਹਦੇ ਨਾਲ ਤੁਹਾਡਾ ਕ੍ਰੈਡਿਟ ਆ ਉਹ ਜ਼ਿਆਦਾ ਬਿਲਡ ਹੋ ਜਾਂਦਾ। ਦਿਸ ਇਜ਼ ਮਿਸਲੀਡਿੰਗ,
ਓਕੇ,
ਕੱਖ ਨਹੀਂ ਹੁੰਦਾ। ਸੋ ਜਿੰਨਾ ਚਿਰ ਤੁਹਾਡੀ ਪ੍ਰਪੋਜ਼ਲ ਪੇ ਨਹੀਂ ਹੁੰਦੀ ਉਸ ਤੋਂ ਬਾਅਦ ਤੁਹਾਡਾ ਕ੍ਰੈਡਿਟ ਕਾਰਡ ਨਹੀਂ ਬਣਦਾ, ਪ੍ਰਪੋਜ਼ਲ ਪੇ ਹੋਣ ਤੋਂ ਬਾਅਦ ਉਸ ਕ੍ਰੈਡਿਟ ਕਾਰਡ ਦੀ ਮਿਨੀਮਮ 2 ਕ੍ਰੈਡਿਟ ਕਾਰਡ ਨਹੀਂ ਬਣਦੇ, ਔਰ ਦੋਨਾਂ ਕ੍ਰੈਡਿਟ ਕਾਰਡਾਂ ਦੇ ਮਿਨੀਮਮ $2,000 ਪੇਮੈਂਟ ਜਿਹੜੀ ਆ ਲਿਮਿਟ ਨਹੀਂ ਹੁੰਦੀ, ਔਰ 2 ਸਾਲ ਪ੍ਰੋਪਰ ਯੂਜ਼ ਹੋਏ ਹੋਣ ਫਿਰ ਫਿਰ ਜਾ ਕੇ ਜਿਹੜਾ ਬੈਂਕ ਆ ਉਹ ਤੁਹਾਨੂੰ ਮਾੜਾ ਮੋਟਾ ਕੰਸਿਡਰ ਕਰਨ ਲੱਗਦਾ। ਪਰ ਜੇ ਤੁਸੀਂ ਕਹਿੰਦੇ ਹੋ ਜੀ, ਕਈ ਇਸੇ ਭੁਲੇਖੇ 'ਚ ਹੁੰਦੇ ਨੇ, ਉਹ ਕਹਿੰਦੇ ਜੀ ਮੈਨੂੰ 3 ਸਾਲ ਹੋ ਗਏ ਮੈਂ ਪੇ ਕਰੀ ਜਾਂਦਾ, ਮੇਰੇ ਕੋਲ MBNA ਦਾ ਕ੍ਰੈਡਿਟ ਕਾਰਡ ਆ, $1,000 ਦੀ ਉਹਦੀ ਲਿਮਿਟ ਆ, ਸਿਕਿਓਰਡ ਆ, ਮੇਰਾ ਕ੍ਰੈਡਿਟ ਤਾਂ 700 ਆ, ਤੇ ਇਹਦਾ ਮਤਲਬ ਇਹ ਥੋੜ੍ਹੀ ਵੀ ਹੁਣ ਉਹਦਾ ਕ੍ਰੈਡਿਟ ਬਣ ਗਿਆ, ਨਹੀਂ ਉਹ ਆਪਦੇ ਭੁਲੇਖੇ 'ਚ ਉਤਰਿਆ ਫਿਰਦਾ।
ਬਿਲਕੁਲ,
ਉਹ ਆਪਦੇ ਆਪ ਨੂੰ ਤਸਲੀ ਦੇ ਰਿਹਾ। ਬਟ ਜਿੰਨਾ ਚਿਰ ਤੁਹਾਡੀ ਪ੍ਰਪੋਜ਼ਲ ਪੇ ਨਹੀਂ ਹੁੰਦੀ, ਚਾਹੇ 10 ਸਾਲ ਨਾ ਪੇ ਹੋਵੇ, ਤੁਹਾਡਾ ਕ੍ਰੈਡਿਟ ਜਿਹੜਾ ਉਹ ਨਹੀਂ ਬਣਨਾ, ਔਰ ਨਾ ਹੀ ਕਦੇ ਕਿਸੇ ਬੈਂਕ ਨੇ ਤੁਹਾਨੂੰ ਕੋਈ ਵਧੀਆ ਮੌਰਗੇਜ ਦੇਣੀ ਆ ਰੇਟ 'ਤੇ, ਵਧੀਆ ਰੇਟ 'ਤੇ, ਔਰ ਨਾ ਹੀ ਕਿਸੇ ਨੇ ਤੁਹਾਨੂੰ ਕੋਈ ਹੋਰ ਕ੍ਰੈਡਿਟ ਦੇਣਾ, ਨਾ ਕੋਈ ਤੁਹਾਨੂੰ ਕੋਈ ਲੋਨ ਦੇਣਾ, ਨਾ ਕੋਈ ਲਾਈਨ ਆਫ ਕ੍ਰੈਡਿਟ ਦੇਣੀ।
905-812-2800 ਇਹਨਾਂ ਦਾ ਨੰਬਰ ਆ ਜੀ, ਕੈਨੀ ਧਾਲੀਵਾਲ ਜੀ ਦਾ ਅਪੁਆਇੰਟਮੈਂਟ ਬਣਾ ਲਿਓ ਇਹਨਾਂ ਨਾਲ, ਤੁਹਾਨੂੰ ਮੌਰਗੇਜ ਦੀ ਕੋਈ ਟ੍ਰਬਲ ਆ ਰਹੀ ਆ, ਲਾਈਨ ਆਫ ਕ੍ਰੈਡਿਟ ਬਣਾਉਣੀ ਆ, ਕਮਰਸ਼ੀਅਲ ਮੌਰਗੇਜ ਵੀ ਕਰਦੇ ਹੋ ਜੀ?
ਕਮਰਸ਼ੀਅਲ ਮੌਰਗੇਜ ਵਿੱਚ ਜਿਹੜਾ ਯੈਸ ਥਰੂ ਬ੍ਰੋਕਰ ਚੈਨਲ, ਜਿਹੜੇ ਟ੍ਰੈਡੀਸ਼ਨਲ ਬੈਂਕ ਹੁੰਦੇ ਨੇ ਜਿਵੇਂ ਕਮਰਸ਼ੀਅਲ ਮੌਰਗੇਜ ਦੇ ਵਿੱਚ ਕਾਫੀ ਡਾਕੂਮੈਂਟੇਸ਼ਨ ਮੰਗਦੇ ਨੇ, ਤੁਹਾਡੀਆਂ ਜਿਹੜੀਆਂ ਫਾਈਨੈਂਸ਼ੀਅਲਸ ਵਗੈਰਾ ਕਿੱਦਾਂ ਨੇ, ਤੁਸੀਂ ਪ੍ਰੋਪਰਟੀ ਕਿੱਥੇ ਬਾਏ ਕਰ ਰਹੇ ਹੋ, ਉਸ ਪ੍ਰੋਪਰਟੀ ਦਾ ਰੈਵਨਿਊ ਕਿੰਨਾ ਆ ਰਿਹਾ, ਠੀਕ ਹੈ। ਬਟ ਜਿਹੜੀ ਥਰੂ ਬ੍ਰੋਕਰ ਚੈਨਲ ਹੈਗੀ ਆ ਤਾਂ ਉਹਦੇ ਵਿੱਚ ਸਾਨੂੰ ਕੋਈ ਇੰਨੇ ਡਾਕੂਮੈਂਟਸ ਦੀ ਲੋੜ ਨਹੀਂ ਪੈਂਦੀ, ਸਿਰਫ ਕਲਾਇੰਟ ਦੀ ਜਿਹੜੀ ਹੁਣ ਬੇਸਿਕ ਇਨਕਮ ਆ, ਹੁਣ ਉਹ ਕੀ ਕਰ ਰਿਹਾ, ਕਿੱਥੋਂ ਇਨਕਮ ਆ ਰਹੀ ਆ, ਅਤੇ ਉਸ ਤੋਂ ਬਾਅਦ ਆ ਜਾਂਦਾ ਕਿ ਉਹਦਾ ਕ੍ਰੈਡਿਟ ਕਿਸ ਤਰ੍ਹਾਂ ਦਾ ਹੈਗਾ। ਜਿਵੇਂ ਹੁਣ ਅਸੀਂ ਪਿਛਲੇ ਦਿਨ ਇੱਕ ਕੋਵਰਕ ਦੇ ਵਿੱਚ ਮੋਟਲ ਦੀ ਮੋਰਗੇਜ ਦੀ ਜਿਹੜੀ ਕਮਿਟਮੈਂਟ ਲੈ ਕੇ ਦਿੱਤੀ ਹੈ, ਸੋ ਦੈਟ ਕਲਾਇੰਟ ਇਜ਼ ਹੈਪੀ, ਅਤੇ ਉਹਦੇ ਕੋਲ ਇੱਕ 2 ਮੋਟਲ ਹੋਰ ਸੀਗੇ, ਤੀਜੇ 'ਤੇ ਉਹਨੂੰ ਲੈ ਕੇ ਦਿੱਤੀ ਹੈਗੀ ਆ, ਤਾਂ ਉਹਦਾ ਕੋਈ ਸਾਨੂੰ ਫਾਈਨੈਂਸ਼ੀਅਲ ਦੀ ਲੋੜ ਨਹੀਂ ਪਈ ਹੈਗੀ।
ਨੰਬਰ ਦੇ ਜੋ ਜੀ, ਕਰੀ ਫਿਰ
905-812-2800 905-812-2800।
ਧੰਨਵਾਦ ਜੀ, ਕੁਝ ਹੋਰ ਕਹਿਣਾ ਚਾਹੁੰਦੇ ਹੋ ਜੀ?
ਸੋ ਮੈਨੂੰ ਇੱਕ ਕੁਐਸਚਨ ਆਇਆ ਸੀਗਾ, ਇਹਨਾਂ ਨੇ ਪੁੱਛਿਆ ਸੀਗਾ,
ਹਾਂਜੀ,
ਉਹ ਕਹਿੰਦੇ ਜੀ ਕਲਾਇੰਟ ਕਹਿੰਦੇ ਜਿਹੜੇ ਬ੍ਰੋਕਰ ਨੇ ਹਰ ਇੱਕ ਨੂੰ ਕਹਿੰਦੇ ਵੀ ਹਾਂਜੀ ਮੋੜਗੇ ਤੁਹਾਡੀ ਕਰ ਦਾਂਗੇ, ਬਟ ਤੁਸੀਂ ਕਦੇ ਕਿਸੇ ਨੂੰ ਨੋ ਵੀ ਕਿਹਾ?
ਸਾਰਿਆਂ ਨੂੰ ਮਿੱਠੀਆਂ ਗੋਲੀਆਂ ਦੇ ਦਿੰਦੇ ਆ ਜੀ। ਬਿਲਕੁਲ।
ਤੋ ਹਾਂ ਮੈਂ ਨੋ ਕਹਿ ਦਿੰਦਾ, ਮੈਂ ਉਹਨਾਂ ਲੋਕਾਂ ਨੂੰ ਨਾ ਕਹਿ ਦਿੰਦਾ ਹਾਂ ਨਾ ਜਿਹੜੇ ਲੋਕ ਜਿਨ੍ਹਾਂ ਦਾ ਲੌਜਿਕ ਨਹੀਂ ਬਣਦਾ। ਕਈ ਹੁਣ ਮੈਨੂੰ ਕਹਿੰਦੇ ਨੇ ਜੀ ਸਾਡੀ ਅਸੀਂ ਕੰਮ ਨਹੀਂ ਕਰਦੇ ਜਾਂ ਸਾਡਾ ਕ੍ਰੈਡਿਟ ਮਾੜਾ, ਜਿਵੇਂ ਪ੍ਰਪੋਜ਼ਲ ਕੀਤੀ ਹੋਈ ਆ, ਅਜੇ ਪ੍ਰਪੋਜ਼ਲ ਪੇ ਹੋਣ ਵਾਲੀ ਆ, ਸਾਨੂੰ ਬੈਂਕ ਦਾ ਰੇਟ ਲੈ ਕੇ ਦਿਓ।
ਹਾਂਜੀ
ਮੈਂ ਉਹਨਾਂ ਨੂੰ ਨਾ ਕਰ ਦਿੰਦਾ, ਸੋਰੀ ਬੈਂਕ ਦਾ ਰੇਟ ਨਹੀਂ ਮਿਲਦਾ,
ਸਮਾਂ ਖਰਾਬੀ ਹੁੰਦੀ ਆ,
ਸਮਾਂ ਖਰਾਬ ਹੁੰਦਾ, ਟਾਈਮ ਮੇਰਾ ਵੀ ਵੇਸਟ ਹੁੰਦਾ, ਤੁਹਾਡਾ ਵੇਸਟ ਹੁੰਦਾ।
ਬਿਲਕੁਲ।
ਤੋ ਕਈ ਇਸ ਤਰ੍ਹਾਂ ਦੇ ਕਲਾਇੰਟ ਨੇ ਜਿਹੜੇ ਕਹਿੰਦੇ ਜੀ ਮੈਂ ਕ੍ਰੈਡਿਟ ਵੀ ਬੜਾ ਚੰਗਾ ਮੇਰਾ, ਪਰ ਮੇਰੀ ਇਨਕਮ ਉਹ ਨਹੀਂ ਹੈ, ਮੈਂ ਰਿਟਾਇਰ ਹਾਂ,
ਹਾਂਜੀ
ਮੇਰੀ ਪੈਨਸ਼ਨ ਇਨਕਮ ਆ, ਮੇਰਾ ਇੱਕ ਸਟੂਡੈਂਟ ਆਇਆ ਹੋਇਆ ਇਹ ਪਾਰਟ ਟਾਈਮ ਕੰਮ ਕਰਦਾ ਮੇਰੇ ਘਰ, ਅਤੇ ਮੇਰਾ ਰਿਸ਼ਤੇਦਾਰ ਆ ਸਟੂਡੈਂਟ ਆ, ਬਟ ਮੈਨੂੰ 7 ਲੱਖ ਦੀ ਮੋਰਗੇਜ ਮਿਲ ਜਾਏਗੀ?
ਹਾਂਜੀ
ਨਹੀਂ ਮਿਲਣੀ, ਬੈਟਰ ਰੇਟ 'ਤੇ ਨਹੀਂ ਮਿਲਣੀ ਉਹ, ਠੀਕ ਆ ਬਾਹਰੋਂ ਪ੍ਰਾਈਵੇਟ ਮਿਲ ਸਕਦੀ ਹੈ, ਕਰਵਾ ਦਿੰਦਾ ਮੈਂ, ਬਟ ਉਹ ਨਹੀਂ ਮਿਲਦੀ।
ਬਿਲਕੁਲ।
ਜਿਹੜੇ ਲੋਕ ਇੱਦਾਂ ਜਿੱਦ ਫੜ ਲੈਂਦੇ ਨੇ ਵੀ ਸਾਡਾ ਹੈ ਵੀ ਕੁਛ ਨਹੀਂ ਹੈ, ਕ੍ਰੈਡਿਟ ਵੀ ਮਾੜਾ, ਸਾਨੂੰ ਤੁਸੀਂ ਲੈ ਕੇ ਦਿਓ, ਬੈਸਟ ਰੇਟ 'ਤੇ ਲੈ ਕੇ ਦਿਓ, ਬੈਂਕ ਤੋਂ ਲੈ ਕੇ ਦਿਓ, ਫਿਰ ਮੈਂ ਉਹਨਾਂ ਨੂੰ ਨਾ ਕਰ ਦਿੰਦਾ। ਇਸ ਤਰ੍ਹਾਂ ਹੀ ਜਿਹੜੇ ਰੀਅਲਟਰਸ ਨੇ,
ਹਾਂਜੀ
ਤੁਸੀਂ ਤੁਹਾਡੇ ਨਾਲ ਬੜਾ ਵਧੀਆ ਬਿਜ਼ਨਸ ਕੀਤਾ, ਤੁਸੀਂ ਮੈਨੂੰ ਪਹਿਲਾਂ ਪੁੱਛ ਲੈਂਦੇ ਆ।
ਬਿਲਕੁਲ।
ਕਿ ਜੀ ਕਹਿੰਦੇ ਸਾਹਿਬ ਆਹ ਫਲਾਣਾ ਕਲਾਇੰਟ ਆ, ਉਹਦੀ ਇਹ ਸਿਚੁਏਸ਼ਨ ਆ ਕਿ ਉਹਦੀ ਮੋਰਗੇਜ ਹੋ ਜਾਏਗੀ,
ਹਾਂਜੀ
ਅਗਰ ਮੈਂ ਤੁਹਾਨੂੰ ਕਹਿ ਦਿੰਦਾ ਹੋ ਜਾਏਗੀ, ਦੈਟ ਮੀਨ ਫਿਰ ਹੋ ਜਾਂਦੀ,
ਸਾਡਾ ਫਿਕਰ ਲੈ ਜਾਂਦਾ,
ਤੁਹਾਡਾ ਫਿਕਰ ਲੈ ਜਾਂਦਾ।
ਬਿਲਕੁਲ।
ਹੁਣ ਕਈ ਇਸ ਤਰ੍ਹਾਂ ਦੇ ਏਜੰਟ ਨੇ, ਕਿਉਂਕਿ ਮੈਂ ਏਜੰਟਸ ਨਾਲ, ਰੀਅਲਟਰ ਨਾਲ ਬਹੁਤ ਘੱਟ ਕੰਮ ਕਰਦਾ,
ਹਾਂਜੀ
ਉਹ ਮੈਨੂੰ ਕਹਿੰਦੇ ਆ ਆਹ ਲਓ ਜੀ ਕਹਿੰਦੇ ਸਾਹਿਬ ਆਹ ਸਭ ਤੁਹਾਡੇ ਫਾਈਲ
ਪਈ ਆ, ਮੋਰਗੇਜ ਨਾ ਹੋਈ ਤਾਂ ਡੀਲ ਟੁੱਟ
ਗਈ, ਆਹ ਫਾਈਲ ਪਈ ਆ, ਸਾਡੀ ਡੀਲ ਨਹੀਂ ਟੁੱਟਣੀ ਚਾਹੀਦੀ, ਤੁਹਾਡਾ ਲਾਇਸੈਂਸ ਭਾਵੇਂ ਜਾਂਦਾ ਜਾਵੇ,
ਹਾਏ ਹਾਏ,
ਠੀਕ ਹੈ। ਸੋ ਇਸ ਤਰ੍ਹਾਂ ਦੇ ਲੋਕਾਂ ਨਾਲ ਵੀ ਉਹ ਮੈਨੂੰ ਕਹਿੰਦਾ ਚਾਹੇ ਕਰੋ ਜੀ ਚਾਹੇ ਹੁੱਕ ਬਾਈ ਕਰੋਕ।
ਬਿਲਕੁਲ।
ਹਾਂਜੀ ਤੋ ਮੈਂ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਵੀ ਕੰਮ ਕਰਨਾ ਨਹੀਂ ਲਾਈਕ ਕਰਦਾ, ਸੋ ਜੋ ਵੀ ਕੰਮ ਮੈਂ ਕਰਦਾ ਉਹ ਲੌਜਿਕ ਕਰਦਾ, ਤੋ ਕਾਨੂੰਨ ਦੇ ਅੰਦਰ ਰਹਿ ਕਰਦਾ, ਮੇਰਾ ਲਾਇਸੈਂਸ ਮੈਨੂੰ ਪਹਿਲਾਂ ਹੁੰਦਾ, ਠੀਕ ਹੈ। ਔਰ ਜੇ ਮੈਂ ਇੱਕ ਵਾਰੀ ਕਹਿ ਦਾਂ ਵੀ ਮੋਰਗੇਜ ਹੋ ਜਾਏਗੀ ਤਾਂ ਯੈਸ, ਇਹਦਾ ਮਤਲਬ ਇਹ ਹੈ ਕਿ ਮੋਰਗੇਜ ਹੋ ਜਾਏਗੀ, ਇਹ ਨਹੀਂ ਹੋਏਗਾ ਵੀ ਅਖੀਰਲੇ ਦਿਨ ਜਾ ਕੇ ਤੁਹਾਡੀ ਜੀ ਤੁਹਾਨੂੰ ਲੋਅਰ ਕਾਲ ਕਰਦਾ ਫਿਰ ਇਹ ਤੁਸੀਂ ਮੈਨੂੰ ਕਾਲ ਕਰਦੇ ਫਿਰੋ, ਤੋ ਮੈਂ ਤੁਹਾਡਾ ਫਿਰ ਫੋਨ ਨਾ ਚੱਕਾਂ, ਪਹਿਲੀ ਗੱਲ ਮੈਨੂੰ ਇਸ ਤਰ੍ਹਾਂ ਦੀਆਂ ਕਾਲਾਂ ਨਹੀਂ ਆਉਂਦੀਆਂ
ਹੈਗੀਆਂ,
ਬਟ ਫਿਰ ਕਈ ਵਾਰ ਜਿਹੜੇ ਚਲਾਕ ਬ੍ਰੋਕਰ ਹੁੰਦੇ ਫੋਨ ਨਹੀਂ ਚੱਕਦੇ ਹੁੰਦੇ ਉਦੋਂ, ਕਿਉਂਕਿ ਬ੍ਰੋਕਰ ਕੋਲ ਕਿਉਂਕਿ ਉਦੋਂ ਆਂਸਰ ਨਹੀਂ ਹੁੰਦਾ।
ਬਿਲਕੁਲ ਜੀ, ਨੰਬਰ ਦਿਓ ਜੀ,
9058128009582128200।
ਧੰਨਵਾਦ ਜੀ, ਬਹੁਤ ਬਹੁਤ, ਫਿਰ ਮਿਲਦੇ ਹਾਂ, ਮਿਹਰਬਾਨੀ ਦੋਸਤੋ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ, ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੋਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ, ਫ੍ਰਿਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ, 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ, ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ, ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ, ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ, ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਆਪਣੀਆਂ ਕਾਰਾਂ, ਵੈਨਾਂ, ਟਰੱਕਾਂ, ਡੰਪ ਟਰੱਕ, ਟਰੈਕਟਰ, ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ, ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230, ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4400।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਜ਼ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6477-300-8436। ਲਗਜ਼ਰੀ ਕੌਂਡੋਜ਼, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ, ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6477-300-8436। ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਜੀ। ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨਜ਼ ਵਾਲੇ ਸਪੋਂਸਰ ਕਰਦੇ ਆ, 905-673
2872 ਇਹਨਾਂ ਦਾ ਨੰਬਰ ਆ। ਡਿਕਸੀ ਡੈਰੀ ਏਰੀਆ ਦੇ ਵਿੱਚ 1770 ਆਲ ਸਟੈਪ ਡਰਾਈਵ 'ਤੇ ਇਹਨਾਂ ਦਾ ਬਿਜ਼ਨਸ ਹੈਗਾ ਜੀ। ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ ਤੁਸੀਂ, ਅਤੇ ਜੇ ਤੁਸੀਂ ਕਿਚਨ ਆਪਣੀ ਨਵੀਂ ਲਗਵਾਉਣੀ ਆ, ਨਵੀਂ ਬਣਾਉਣੀ ਆ, ਕਸਟਮ ਮੇਡ ਕਿਚਨ, ਉਹ ਜੀ ਕਿਚਨ ਜਿਹੜੀ ਜਿਹੋ ਜਿਹੀ ਕਿਚਨ ਤੁਸੀਂ ਪਹਿਲਾਂ ਕਿਸੇ ਦੇ ਦੇਖੀ ਹੋਈ ਨਾ ਹੋਵੇ, ਫਿਰ ਤੁਸੀਂ ਇਹਨਾਂ ਕੋਲ ਜਾਇਓ ਜੀ, ਅਤੇ ਆਪਣਾ ਆਪਣੇ ਆਈਡੀਆਜ਼ ਦੱਸਿਓ। ਇਹ ਉਹੋ ਜਿਹੀਆਂ ਡਰਾਇੰਗਸ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦੇਣਗੇ, ਕੰਮ ਸਟਾਰਟ ਕਰ ਦੇਣਗੇ ਥੋੜ੍ਹੇ ਸਮੇਂ 'ਚ, ਮਿੱਥੇ ਸਮੇਂ 'ਚ ਕੰਮ ਨਿਬੇੜ ਕੇ, ਅਤੇ ਬਸ ਫਿਰ ਅੱਗੇ ਚਲੇ ਜਾਣਗੇ। 905-673-2872 ਹਾਈ ਕੁਆਲਿਟੀ ਵਾਲਾ ਸਮਾਨ ਲਾਉਂਦੇ ਨੇ, ਐਕਸਲੈਂਟ ਫਿਨਿਸ਼ਿੰਗ, ਕੋਈ ਨੁਕਸ ਨਹੀਂ ਕੱਢ ਸਕਦੇ ਇਹਨਾਂ ਦੇ ਕੰਮ ਦੇ ਵਿੱਚ। ਬਿਲਡਰ ਤੋਂ ਵੀ ਕਈ ਵਾਰੀ ਆਪਾਂ ਕਹਿੰਦੇ ਜੀ ਕਿਚਨ ਲਵਾ ਲਈਏ, ਪਰ 3-4 ਗੁਣਾ ਮਹਿੰਗੀ ਲਾਉਂਦੇ ਨੇ ਉਹ, ਅਤੇ ਕਲੋਜ਼ਿੰਗ ਜਦੋਂ ਹੋ ਜਾਵੇ, ਬੇਸਿਕ ਕਿਚਨ ਲੈ ਲਓ, ਕਿਉਂਕਿ ਕਿਚਨ ਤਾਂ ਲਾ ਕੇ ਹੀ ਦੇਣੀ ਆ, ਰੂਲ ਆ ਵੀ ਘਰ ਕੰਪਲੀਟ ਕਰਕੇ ਦੇਣਾ, ਬੇਸਿਕ ਕਿਚਨ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ, ਪਰ ਜਦੋਂ ਤੁਹਾਡਾ ਘਰ ਆ ਜਿਹੜਾ ਬਣ ਜਾਵੇ, ਕਲੋਜ਼ਿੰਗ ਹੋ ਜਾਵੇ, ਅਤੇ ਫਿਰ ਤੁਸੀਂ ਔਰਾ ਕਿਚਨ ਨਾਲ ਕਹੋ ਜੀ 10-15 ਦਿਨਾਂ ਸਾਡੀ ਆ ਕਿਚਨ ਵੀ ਨਵੀਂ ਲਾ ਦਿਓ, ਅਤੇ ਫਿਰ ਇਹ ਨਵੀਂ ਸੋਹਣੀ ਜੀ ਕਸਟਮ ਮੇਡ ਕਿਚਨ ਬਣਾ ਕੇ ਅਤੇ ਲਾ ਦੇਣਗੇ। 905-673-2872 ਔਰਾ ਕਿਚਨਸ ਦਾ ਨੰਬਰ ਹੈਗਾ ਦੋਸਤੋ, ਤੁਸੀਂ ਕਰ ਲਿਓ ਇਹਨਾਂ ਦੇ ਨਾਲ ਤਾਲਮੇਲ। ਲਓ ਜੀ, ਆਪਣੀ ਗੱਲਬਾਤ ਚੱਲ ਰਹੀ ਸੀ ਵੀ 150 ਸਾਲ ਪਹਿਲਾਂ ਇੱਕ ਕਿਤਾਬ ਲਿਖੀ ਸੀ ਅਤੇ ਉਹਨੇ ਦੁਨੀਆਂ 'ਚ ਹਲਚਲ ਮਚਾਤੀ ਸੀ। ਅੱਜ ਵੀ ਜਦੋਂ ਉਹਦੀ ਕਿਤਾਬ ਬਾਰੇ ਗੱਲ ਕਰਦੇ ਹਾਂ ਅਤੇ ਅੱਧੇ ਨੱਕ ਉੱਤੇ ਜੇ ਚੜ੍ਹਾ ਲੈਂਦੇ, ਕਹਿੰਦੇ ਲਾ ਇਹ ਕਿਤਾਬ 'ਚ ਕਿੱਡੀ ਕੁ ਵੱਡੀ ਗੱਲ ਆ, ਇਹ ਤਾਂ ਐਵੇਂ ਝੂਠ ਲਿਖਿਆ ਹੋਇਆ। ਮੈਂ ਐਕਸਪੈਕਟ ਕਰਦਾ ਸੀ ਵੀ ਕੋਈ ਸਰੋਤਾ, ਇੱਕ ਸਰੋਤਾ ਨੇੜੇ ਤੇੜੇ ਜੇ ਪਹੁੰਚ ਗਿਆ ਸੀਗਾ, ਦ ਕੈਪੀਟਲ ਉਹਨਾਂ ਨੇ ਕਿਹਾ ਸੀ ਕਿਤਾਬ ਦਾ ਨਾਂ ਹੈ, ਦ ਕੈਪੀਟਲ ਤਾਂ ਕਾਰਲ ਮਾਰਕਸ ਨੇ ਲਿਖੀ ਆ, ਉਹਨੇ ਵੀ ਦੁਨੀਆਂ ਹਿਲਾਤੀ ਸੀ। ਉਹ ਪੜ੍ਹ ਕੇ ਅੱਜ ਵੀ ਦੁਨੀਆਂ ਹਿੱਲੀ ਪਈ ਆ ਵੈਸੇ, ਕਿਉਂਕਿ ਉਹਨੇ ਜਿਵੇਂ ਕਹਿੰਦੇ ਆ ਵੀ ਥੱਲੇ ਵਾਲੇ ਨੂੰ ਉੱਤੇ ਕਰਤਾ ਸੀ, ਉਹਨੇ ਸਾਰਾ ਮੁੱਢ ਦੱਸਿਆ ਰਾਜਨੀਤਿਕ ਆਰਥਿਕਤਾ ਦਾ, ਦੁਨੀਆਂ ਬਾਰੇ ਦੱਸਿਆ ਬਈ ਜਿਹੜੀ ਆਲੇ ਦੁਆਲੇ ਜਿਹੜੀ ਚੀਜ਼ ਆ ਇਹ ਸਾਰੀ ਕਿਰਤ ਲੇਬਰ ਇੱਥੋਂ ਆਲਾ ਦੁਆਲਾ ਸਾਰਾ ਪੈਦਾ ਹੁੰਦਾ, ਪਰ ਜਿਹੜਾ ਕਿਰਤ ਕਰਦਾ ਜਿਹੜਾ ਲੇਬਰ ਕਰਦਾ ਅਤੇ ਉਹ ਕਿਰਤ ਦਾ ਜਦੋਂ ਉਹਨੂੰ ਮੁੱਲ ਨਹੀਂ ਦਿੱਤਾ ਜਾਂਦਾ ਅਤੇ ਉਹ ਮੁੱਲ ਕੋਈ ਚੂੰਡ ਕੇ ਕੋਈ ਲੁੱਟ ਕੇ ਮਲਕ ਭਾਗੋ ਲੈ ਜਾਂਦਾ ਅਤੇ ਉਹਨਾਂ ਦੇ ਵੱਡੇ ਵੱਡੇ ਮਹਿਲ ਬਣ ਜਾਂਦੇ ਆ, ਪਰ ਕਿਰਤ ਕਰਨ ਵਾਲਾ ਉਵੇਂ ਹੀ ਕਿਰਤ ਕਰੀ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੀ ਕਿਰਤ ਆ ਜਿਹੜੀ ਲੁੱਟੀ ਜਾ ਰਹੀ। ਖੈਰ, ਉਹ ਇੱਕ ਅੱਡ ਵਿਸ਼ਾ, ਕਾਰਲ ਮਾਰਕਸ ਨੇ ਜਿਹੜੀ ਕਿਤਾਬ ਲਿਖੀ ਸੀਗੀ। ਆਪਾਂ ਜਿਹੜੀ ਗੱਲ ਕਰ ਰਹੇ ਹਾਂ ਜੀ, ਚਾਰਲਸ ਡਾਰਵਿਨ ਦੀ ਜਿਹੜੀ ਕਿਤਾਬ ਉਹਨੇ ਓਰੀਜਨ ਆਫ ਸਪੀਸ਼ੀਜ਼ ਲਿਖੀ ਸੀ, ਰਿਲੀਜ਼ ਕੀਤੀ ਸੀ 24 ਨਵੰਬਰ 1859 ਨੂੰ। ਇਹਦੇ 'ਚ ਕੀ ਖਾਸ ਗੱਲ ਸੀ ਇਹ ਕਿਤਾਬ ਦੇ ਵਿੱਚ? ਪਹਿਲੀ ਗੱਲ ਤਾਂ ਕਿਤਾਬ ਕੋਈ ਐਂ ਨਹੀਂ ਲਿਖੀ ਜਾਂਦੀ ਵੀ ਫੁਰਨਾ ਫੁਰਜੇ ਅਤੇ ਆਪਾਂ ਕਿਤਾਬ ਲਿਖਤੀ। ਹਾਂ, ਪੋਇਟਰੀ ਲਿਖੀ ਜਾਂਦੀ ਹੈ, ਕਵਿਤਾਵਾਂ ਲਿਖੀਆਂ ਜਾ ਸਕਦੀਆਂ ਨੇ ਜੇ ਉਹ ਗੁਣ ਹੋਵੇ ਸ਼ਬਦਾਂ ਨੂੰ ਬੰਨਣ ਦਾ ਆਪਣੇ ਵਿੱਚ, ਅਤੇ ਉਹ ਗੁਣ ਨੂੰ ਵਿਕਸਿਤ ਹੋਣ ਦਾ ਮੌਕਾ ਮਿਲਿਆ ਹੋਵੇ, ਫਿਰ ਪੋਇਮ ਲਿਖੀ ਜਾਂਦੀ ਆ, ਪੋਇਟਰੀ ਲਿਖੀ ਜਾਂਦੀ ਆ। ਬੜੀ ਸੋਹਣੀ ਪੋਇਟਰੀ ਲਿਖੀ ਗਈ ਆ ਦੁਨੀਆਂ ਦੇ ਵਿੱਚ, ਪਰ ਇੱਕ ਜਿਹੜਾ ਆਈਡੀਆ ਉਹਨੂੰ ਡਿਵੈਲਪ ਕਰਨਾ, ਅਤੇ ਆਈਡੀਆ ਵੀ ਸੁੱਤੇ ਸਿੱਧੀ ਆਲੇ ਦੁਆਲੇ ਦੇਖ ਕੇ ਕੁਦਰਤ ਦੇ ਵਿੱਚ, ਉਹ ਆਈਡੀਆ ਜਿਹੜਾ ਉਹਨੂੰ ਫਿਰ ਪ੍ਰੂਵ ਕਰਨਾ। ਦੇਖੋ, ਇਹਨੇ 1831 ਤੋਂ ਲੈ ਕੇ 1836 ਤੱਕ ਸਮੁੰਦਰੀ ਸਫ਼ਰ 'ਤੇ ਗਿਆ, ਅਲੱਗ ਅਲੱਗ ਟਾਪੂਆਂ 'ਤੇ ਗਿਆ ਚਾਰਲਸ ਡਾਰਵਿਨ ਸੀ ਜਿਹੜਾ, ਅਤੇ ਉਹਨੇ ਪੱਥਰ ਇਕੱਠੇ ਕੀਤੇ, ਪੱਤੇ ਇਕੱਠੇ ਕੀਤੇ, ਟਾਹਣੀਆਂ ਇਕੱਠੀਆਂ ਕੀਤੀਆਂ, ਫੋਸਿਲ ਜੇ ਕਿਤੇ ਮਿਲੇ, ਹੱਡੀਆਂ ਮਿਲੀਆਂ ਉਹਨੂੰ, ਕੁਛ ਵੀ ਮਿਲਿਆ ਉਹਨੇ ਇਕੱਠਾ ਕਰਕੇ ਅਤੇ ਉਹ ਲੈ ਗਿਆ, ਅਤੇ ਉਹਨਾਂ ਦੇ ਵਿੱਚ ਲਿੰਕ ਲੱਭਦਾ ਰਿਹਾ ਵੀ ਇਹ ਜਿਹੜਾ ਜਾਨਵਰਾਂ ਪੰਛੀਆਂ ਕੁਦਰਤ ਦੇ ਵਿੱਚ ਆਪਸ ਦੇ ਵਿੱਚ ਕੀ ਲਿੰਕ ਆ। ਅਸੀਂ ਤਾਂ ਸੋਚ ਲੈਂਦੇ ਹਾਂ, ਬਸ ਇੰਨਾ ਕੁ ਸੋਚ ਕੇ ਬਸ ਕਰ ਦਿੰਦੇ ਹਾਂ ਵੀ ਬੰਦਾ ਕਿੱਧਰੋਂ ਆਇਆ, ਕਿੱਧਰ ਨੂੰ ਗਿਆ, ਮਰ ਕੇ ਕਿੱਥੇ ਜਾਣਾ, ਸਾਡੇ ਵੱਡੇ ਵਡੇਰਿਆਂ ਨੇ ਕਹਿਤਾ, ਮਹਾਂਪੁਰਸ਼ਾਂ ਨੇ ਕਹਿਤਾ ਵੀ ਉੱਥੇ ਇੱਕ ਸਵਰਗ ਆ, ਅਤੇ ਉਹ ਸਵਰਗ ਦੇ ਵਿੱਚ ਸਾਰਿਆਂ ਦਾ ਉਸ ਤੋਂ ਪਹਿਲਾਂ ਨਿਬੇੜਾ ਹੋਣਾ, ਧਰਮਰਾਜ ਜੀ ਬੈਠੇ ਨੇ ਵਹੀ ਖਾਤਾ ਲਈ ਬੈਠੇ ਆ, ਜਦੋਂ ਬੰਦਾ ਮਰਦਾ ਉਹ ਪੁੱਛਦੇ ਹਾਂ ਵੀ ਮਿੱਤਰਾ ਇੱਧਰ ਕੱਢ ਕੇ ਰਨ ਲਿਆ ਵਹੀ ਖਾਤਾ, ਕੱਢ ਹਿਸਾਬ ਇਹਨੇ ਮਾੜੇ ਕੰਮ ਕੀਤੇ ਕਿ ਚੰਗੇ ਕੰਮ ਕੀਤੇ, ਜੇ ਚੰਗੇ ਕੰਮ ਕੀਤੇ ਉਹਨਾਂ ਦੀ ਨਜ਼ਰ ਦੇ ਵਿੱਚ ਤਾਂ ਫਿਰ ਸਵਰਗ ਵਾਲੇ ਪਾਸੇ, ਜੇ ਮਾੜੇ ਕੰਮ ਕੀਤੇ ਤਾਂ ਨਰਕ ਵਾਲੇ ਪਾਸੇ। ਉਹ ਇਹ ਦੁਨੀਆ ਇਸ ਤਰ੍ਹਾਂ ਨਹੀਂ ਚੱਲਦੀ ਉਹਨੇ ਦੱਸਿਆ। ਉਹ ਕਹਿੰਦਾ ਵੀ ਆਲਾ ਦੁਆਲਾ ਸਾਡੇ ਵਿੱਚ ਵੜ ਜਾਂਦਾ। ਵਿੱਚ ਕਿਵੇਂ ਵੜ ਜਾਂਦਾ? ਸਾਡੀ ਸਮਝ ਆ ਜਿਹੜੀ ਆਲੇ ਦੁਆਲੇ ਤੋਂ ਹੀ ਬਣਦੀ ਆ, ਜਿਵੇਂ ਜਿਵੇਂ ਜਿਨ੍ਹਾਂ ਜਿਨ੍ਹਾਂ ਹਾਲਾਤਾਂ ਦੇ ਵਿੱਚ ਅਸੀਂ ਆਲੇ ਦੁਆਲੇ ਨਾਲ ਮੁਕਾਬਲਾ ਕਰਦੇ ਹਾਂ ਜਿਉਂਦੇ ਰਹਿਣ ਦੇ ਲਈ, ਉਹ ਸਾਨੂੰ ਸਟਰੋਂਗ ਬਣਾਉਂਦਾ। ਸਾਡੀ ਇੱਛਾ ਤੋਂ ਬਿਨਾਂ ਹੀ ਸਾਡੇ ਵਿੱਚ ਕੁਝ ਤਬਦੀਲੀਆਂ ਹੁੰਦੀਆਂ ਜਾਂਦੀਆਂ ਜਿਹੜੀਆਂ ਸਾਨੂੰ ਆਲੇ ਦੁਆਲੇ ਐਨਵਾਇਰਨਮੈਂਟ ਨੂੰ ਅਡੈਪਟ ਕਰਨ ਦੇ ਵਿੱਚ ਸਾਡਾ ਸਾਥ ਦਿੰਦੀਆਂ। ਜਿਹੜੀ ਸਪੀਸ਼ੀਜ਼, ਜਿਹੜੀ ਨਸਲ ਆਲੇ ਦੁਆਲੇ ਨਾਲ ਅਡੈਪਟ ਨਹੀਂ ਕਰ ਸਕਦੀ, ਹਾਲਾਤਾਂ ਦਾ ਮੁਕਾਬਲਾ ਨਹੀਂ ਕਰ ਸਕਦੀ, ਉਹਦੇ ਵਿੱਚ ਇਹੋ ਜਿਹੀਆਂ ਕੇਪੇਬਿਲਟੀਜ਼ ਨਹੀਂ ਆਉਂਦੀਆਂ ਕਿ ਹਾਲਾਤਾਂ ਦਾ ਮੁਕਾਬਲਾ ਕਰ ਸਕੇ, ਤਾਂ ਉਹ ਸਪੀਸ਼ੀਜ਼ ਹੌਲੀ ਹੌਲੀ ਖਤਮ ਹੁੰਦੀਆਂ ਜਾਂਦੀਆਂ ਨੇ।
ਜਦੋਂ ਤੋਂ ਦੁਨੀਆ ਜਦੋਂ ਤੋਂ ਜਿਉਂਦੀਆਂ ਚੀਜ਼ਾਂ ਇੱਥੇ ਆਈਆਂ ਨੇ, ਹਜ਼ਾਰਾਂ ਨਹੀਂ ਲੱਖਾਂ ਕਿਸਮ ਦੀਆਂ ਨਸਲਾਂ ਜਿਹੜੀਆਂ ਖਤਮ ਹੋਈਆਂ ਨੇ। ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ, ਕਦੇ ਜੋਗ੍ਰਾਫਿਕ ਚੈਨਲ, ਡਿਸਕਵਰੀ ਚੈਨਲ ਜਾਂ ਯੂਟਿਊਬ 'ਤੇ ਜਾ ਕੇ ਵੀਡੀਓਜ਼ ਦੇਖਿਓ। ਸਾਡੇ ਵੱਡੇ ਵਡੇਰਿਆਂ ਦੇ ਵੱਡੇ ਵਡੇਰਿਆਂ, ਸਾਡੇ ਚਾਚੇ ਤਾਏ ਨਾ ਲੱਭ ਲਓ, ਉਸ ਤੋਂ ਵੀ ਜਦੋਂ ਤੋਂ ਬੰਦਾ ਮਿਲੀਅਨਸ ਆਫ ਈਅਰਸ ਬੈਕ, ਜਦੋਂ ਤੋਂ ਸੋਝੀ ਆਈ ਆ ਬੰਦੇ ਨੂੰ। ਅਤੇ ਸਾਡੇ ਹੀ ਚਾਚੇ ਤਾਏ ਜਿਹੜੇ ਹੋਰ ਤਰ੍ਹਾਂ ਦੇ ਮਨੁੱਖ ਸੀ, ਨਿਅੰਡਰਥਲ ਮੈਨ ਸੀ, ਜਾਵਾ ਮੈਨ, ਪੀਕਿੰਗ ਮੈਨ, ਜਿਨ੍ਹਾਂ ਦੇ ਫੋਸਿਲਸ ਲੱਭੇ ਆ, ਉਹ ਕਿਹੜੀਆਂ ਹਾਲਾਤਾਂ ਦੇ ਵਿੱਚ ਉਹ ਨਸਲਾਂ ਖਤਮ ਹੋ ਗਈਆਂ, ਆਹ ਵਾਲੀ ਨਸਲ ਆ ਜਿਹੜੀ ਸਾਡੇ ਇਨਸਾਨਾਂ ਦੀ, ਹੁਣ ਇਹ ਕਿਉਂ ਜਿਉਂਦੀ ਰਹੀ, ਇਹਦੇ ਕਾਰਨ ਨੇ ਕੁਝ। ਜੇ ਵੇਖਣਾ ਹੋਵੇ ਤਾਂ ਸਾਡੇ ਕਈ ਸਾਡੇ ਸ਼ਬਦ ਕੋਸ਼, ਸਾਡੀ ਡਿਕਸ਼ਨਰੀ 'ਚ ਕੁਝ ਸ਼ਬਦ ਨੇ, ਜਦੋਂ ਸਾਨੂੰ ਇੱਥੇ ਵਾਇਰਲ ਫਲੂ ਹੁੰਦਾ ਨਾ, ਹਰ ਸਾਲ ਨਵਾਂ ਹੁੰਦਾ, ਡਾਕਟਰ ਕਹਿ ਦਿੰਦੇ ਆ ਵੀ ਇਹ ਜਿਹੜਾ ਵਾਇਰਸ ਸੀ ਇਹ ਮਿਊਟੇਟ ਕਰ ਗਿਆ। ਕਦੇ ਸੋਚਿਓ ਵੀ ਮਿਊਟੇਟ ਕਰਨ ਦਾ ਕੀ ਮਤਲਬ ਆ? ਮਿਊਟੇਟ ਕਰਨ ਦਾ ਮਤਲਬ ਹੈ ਵੀ ਜਿਹੜਾ ਪਿਛਲਾ ਵਾਇਰਸ ਸੀ ਪਹਿਲਾਂ, ਪਿਛਲੇ ਸੀਜ਼ਨ ਦੇ ਵਿੱਚ ਉਹਦੇ DNA ਦੇ ਵਿੱਚ ਕੁਝ ਚੇਂਜਸ ਆ ਗਈਆਂ, DNA ਬਦਲ ਗਿਆ, ਉਹ ਫਿਰ ਹੁਣ ਨਵੇਂ ਹਾਲਾਤਾਂ ਦੇ ਵਿੱਚ ਉਹ ਤਕੜਾ ਹੋ ਗਿਆ। ਮਿਊਟੇਟ ਕਰਨ ਦਾ ਮਤਲਬ ਇਹ ਆ। ਇਹ ਸਾਰੀਆਂ ਗੱਲਾਂ ਡਾਰਵਿਨ ਲੱਭ ਕੇ ਲਿਆਇਆ ਸੀ ਵੀ ਜਿਹੜੀਆਂ ਨਸਲਾਂ ਹੁੰਦੀਆਂ ਨੇ ਉਹਨਾਂ ਨੂੰ ਜਿਉਂਦੇ ਰਹਿਣ ਦੇ ਲਈ ਕੁਦਰਤ ਦੇ ਵਿੱਚ ਇੱਕ ਦੂਜੇ ਨਾਲ ਸੰਘਰਸ਼ ਕਰਨਾ ਪੈਂਦਾ, ਕੁਦਰਤੀ ਹਾਲਾਤਾਂ ਦੇ ਨਾਲ ਸੰਘਰਸ਼ ਕਰਨਾ ਪੈਂਦਾ। ਕੁਦਰਤ ਸਵੈ ਚਾਲਤ ਆ, ਅਤੇ ਕੁਦਰਤ ਆ ਜਿਹੜੀ ਉਹ ਉਹਨਾਂ ਨੂੰ ਹੀ ਥਾਂ ਦਿੰਦੀ ਹੈ ਜਿਹੜੇ ਜਿਉਂਦੇ ਰਹਿਣ ਦੇ ਫਿੱਟ ਹੁੰਦੇ ਨੇ। ਫਿੱਟੈਸਟ ਆਫ ਦਾ ਸਰਵਾਈਵਲ ਉਹਨੇ ਨਾਂ ਦਿੱਤਾ ਇਹਨੂੰ। ਜਿਹੜੇ ਜਿਉਂਦੇ ਰਹਿਣ ਦੇ ਯੋਗ ਨਹੀਂ ਹੁੰਦੇ, ਲੇਜ਼ੀ ਹੁੰਦੇ ਨੇ, ਅਤੇ ਜਾਂ ਜਿਹੜੇ ਕੁਝ ਕਰਦੇ ਨਹੀਂ, ਜਿਹੜੇ ਹਾਲਾਤਾਂ ਦਾ ਮੁਕਾਬਲਾ ਨਹੀਂ ਕਰਦੇ, ਉਹਨਾਂ ਦੀਆਂ ਨਸਲਾਂ ਖਤਮ ਹੋ ਜਾਂਦੀਆਂ। ਬਹੁਤ ਵਾਰੀ ਇੱਥੇ ਆਪਾਂ ਉਦਾਹਰਣਾਂ ਦਿੱਤੀਆਂ, ਬਹੁਤ ਵਾਰੀ ਆਪਾਂ ਗੱਲ ਕਰਦੇ ਹਾਂ ਇੱਥੇ ਸ਼ਿਕਾਰ ਦੀ, ਵੀ ਸ਼ਿਕਾਰ ਆ ਅਤੇ ਇੱਕ ਸ਼ਿਕਾਰ ਹੋਣ ਵਾਲਾ ਜਾਨਵਰ ਆ, ਜਿਹੜਾ ਸ਼ਿਕਾਰੀ ਆ ਜਾਨਵਰ, ਸ਼ੇਰ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ, ਸ਼ੇਰ ਦੀ ਅਤੇ ਹਿਰਨ ਦੀ, ਸ਼ੇਰ ਦੀ ਅਤੇ ਮੱਝ ਦੀ। ਜੇ ਸ਼ੇਰ ਸ਼ਿਕਾਰੀ ਹੈ, ਜਿਹੜਾ ਸ਼ੇਰ ਭੱਜਣ ਦੌੜਨ ਦੇ ਵਿੱਚ ਮਾਹਰ ਆ, ਪੂਰਾ ਤੇਜ਼ ਤਰਾਰ ਆ, ਉਹ ਸ਼ਿਕਾਰ ਕਰਨ ਦੇ ਕਾਬਲ ਆ, ਉਹਦੀਆਂ ਨਸਲਾਂ ਅੱਗੇ ਵਧਣਗੀਆਂ ਕਿਉਂਕਿ ਉਹਦੀ ਉਮਰ ਲੰਬੀ ਹੋਊਗੀ, ਉਹਦੇ 'ਚ ਉਹ ਗੁਣ ਵਧੀਆ ਹੋਣਗੇ। ਜਿਹੜਾ ਸ਼ੇਰ ਆ ਉਹ ਲੰਗੜੀ ਕਿਸਮ ਦਾ ਸ਼ੇਰ ਆ, ਉਹਦੀ ਬਿਮਾਰੀਆਂ ਲੱਗੀਆਂ ਆਪ, ਉਹ ਭੱਜ ਦੌੜ ਨਹੀਂ ਸਕਦਾ ਜਾਂ ਦੂਜਿਆਂ ਨਾਲੋਂ ਘੱਟ ਭੱਜਦਾ, ਹੌਲੀ ਭੱਜਦਾ, ਉਹਦੀਆਂ ਉਹ ਆਪਣੇ ਵਰਗੇ ਹੋਰ ਪੈਦਾ ਨਹੀਂ ਕਰ ਸਕਦਾ, ਉਹਦੀ ਰੀਪ੍ਰੋਡਕਸ਼ਨ ਘੱਟਦੀ ਜਾਂਦੀ ਹੈ, ਅਤੇ ਉਹਦੇ 'ਚ ਇਹੋ ਜਿਹੇ ਹੌਲੀ ਹੌਲੀ ਉਹਦੀਆਂ ਨਸਲਾਂ ਜਿਹੜੀਆਂ ਉਹ ਖਤਮ ਹੁੰਦੀਆਂ ਜਾਂਦੀਆਂ। ਐਵੇਂ ਦੂਸਰੇ ਪਾਸੇ ਜਿਹੜਾ ਸ਼ਿਕਾਰ ਹੋਣ ਵਾਲਾ ਹਿਰਨ ਜਾਂ ਮੱਝ ਆ, ਜਿਹੜੀ ਤੇਜ਼ ਤਰਾਰ ਮੱਝ ਆ, ਜੰਗਲ 'ਚ ਰਹਿਣ ਵਾਲਾ ਹਿਰਨ ਆ, ਉਹ ਹੀ ਆਪਣੀ ਨਸਲ ਦੇ ਜਾਨਵਰ ਅੱਗੇ ਪੈਦਾ ਕਰਦੇ ਨੇ ਜਿਹੜੇ ਤੇਜ਼ ਭੱਜ ਸਕਦੇ ਆ, ਜਿਹੜੇ ਆਪਣੇ ਆਪ ਦਾ ਬਚਾਅ ਕਰ ਸਕਦੇ ਆ ਸ਼ਿਕਾਰੀਆਂ ਤੋਂ, ਉਹਨਾਂ ਦੀਆਂ ਨਸਲਾਂ ਅੱਗੇ ਵਧਦੀਆਂ ਜਾਂਦੀਆਂ ਨੇ। ਇਸ ਤਰ੍ਹਾਂ ਕੁਦਰਤ ਦੇ ਵਿੱਚ ਇਹ ਖੇਲ ਆ ਜਿਹੜਾ ਚੱਲਦਾ ਰਹਿੰਦਾ, ਕੁਦਰਤ ਸੈਲਫ ਮੈਨੇਜਡ ਆ, ਅਤੇ ਕੁਦਰਤ ਇਸ ਤਰ੍ਹਾਂ ਨੈਚੁਰਲ ਸਿਲੈਕਸ਼ਨ ਦੇ ਰਾਹੀਂ ਉਹਦੇ ਵਿੱਚ ਜਿਹੜੀਆਂ ਸਪੀਸੀਜ਼ ਆ ਅੱਗੇ ਜਾਂਦੀਆਂ ਨੇ। ਹੌਲੀ 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 ਕਰਦੇ ਕਰਦੇ ਜੀ ਸਿੱਟਾ ਇਹ ਨਿਕਲਿਆ ਆ ਬਈ ਅਸੀਂ ਸਾਰੇ ਜਾਨਵਰਾਂ ਤੋਂ ਹੀ ਬਣੇ ਹਾਂ, ਸਾਡੇ ਵੱਡੇ ਵਡੇਰੇ ਜਾਨਵਰ ਸੀਗੇ ਉਹਨਾਂ ਜਾਨਵਰਾਂ 'ਚੋਂ ਸੀ ਜਿਨ੍ਹਾਂ ਨੇ ਹਾਲਾਤਾਂ ਨਾਲ ਮੁਕਾਬਲਾ ਕੀਤਾ, ਜਿਹੜੇ ਆਪਣੇ ਆਪ ਨੂੰ ਨਵੀਆਂ ਹਾਲਾਤਾਂ ਦੇ ਮੁਤਾਬਕ ਅਡੈਪਟ ਕਰ ਗਏ, ਅਤੇ ਉਹਨਾਂ ਦੀਆਂ ਜਨਰੇਸ਼ਨ ਸਾਡੇ ਵਰਗੇ ਅਸੀਂ ਅੱਗੇ ਬੈਠੇ ਹਾਂ। ਜਿਹੜੇ ਹਾਲਾਤਾਂ ਦਾ ਮੁਕਾਬਲਾ ਨਹੀਂ ਕਰ ਸਕੇ ਅਤੇ ਉਹ ਖਤਮ ਹੋ ਗਏ, ਉਹਨਾਂ ਦੀਆਂ ਸਪੀਸੀਜ਼ ਖਤਮ ਹੋ ਗਈਆਂ, ਉਹਨਾਂ ਦੀਆਂ ਨਸਲਾਂ ਖਤਮ ਹੋ ਗਈਆਂ, ਅਤੇ ਸਿੱਟਾ ਇਹ ਨਿਕਲਿਆ ਵੀ ਅਸੀਂ ਸਾਡੇ ਵਿੱਚ ਉਹਨਾਂ ਜਿਹੜੀਆਂ ਜਨਰੇਸ਼ਨਸ ਖਤਮ ਹੋਈਆਂ ਜਨਰੇਸ਼ਨਸ ਹੁੰਦੀਆਂ ਸਾਡੇ ਵੱਡੇ ਵਡੇਰਿਆਂ ਦੇ ਚਾਚੇ ਤਾਇਆਂ ਦੀਆਂ, ਉਹਨਾਂ ਦੇ ਅੰਸ਼ ਸਾਡੇ 'ਚ ਰਹਿੰਦੇ ਨੇ। ਇਹਨੂੰ ਪ੍ਰੂਵ ਕਰਨ ਦੇ ਲਈ ਉਹ ਦੱਸਦਾ ਬਹੁਤ ਗੱਲਾਂ ਦੱਸਦਾ ਵੀ ਬੰਦੇ ਦੇ ਵਿੱਚ ਅੱਜ ਵੀ ਪੂਛ ਦੀ ਹੱਡੀ ਮੌਜੂਦ ਆ, ਬੰਦੇ ਦੇ ਵਿੱਚ ਅਪੈਂਡਿਕਸ ਮੌਜੂਦ ਹੈਗਾ, ਉਹ ਤਾਂ ਸੀ ਵੀ ਜਦੋਂ ਜੰਗਲਾਂ 'ਚ ਰਹਿੰਦੇ ਸੀ ਸਾਡੇ ਵੱਡੇ ਵਡੇਰੇ, ਅਤੇ ਉਹ ਖਾਣਾ ਹਜ਼ਮ ਕਰਨ ਦੇ ਵਿੱਚ ਉਹਦੀ ਕੋਈ ਇੰਪੋਰਟੈਂਸ ਸੀਗੀ, ਸੈਲੂਲੋਜ਼ ਹਜ਼ਮ ਕਰਨ ਦੇ ਵਿੱਚ ਅਪੈਂਡਿਕਸ ਦੀ। ਸਿੱਟਾ ਇਹ ਨਿਕਲਦਾ ਵੀ ਸਾਰਿਆਂ ਦੇ ਵਿੱਚ ਇੱਕ ਕੜੀ ਆ, ਇੱਕ ਲਿੰਕ ਆ ਉਹਨਾਂ ਜਨਰੇਸ਼ਨਸ ਤੋਂ ਇਸ ਜਨਰੇਸ਼ਨਸ ਤੱਕ, ਅਤੇ ਉਹ ਬੜਾ ਸਾਫ਼ ਅਤੇ ਸਪੱਸ਼ਟ ਕਹਿੰਦਾ ਕਿ ਅਸੀਂ ਆਪਣੀਆਂ ਪਿਛਲੀਆਂ ਜਨਰੇਸ਼ਨਸ ਤੋਂ ਪੈਦਾ ਹੋਏ ਹਾਂ। ਉਹਦੀ ਇਹ ਗੱਲ ਆ ਜਿਹੜੀ, ਕਿਉਂਕਿ ਧਾਰਮਿਕ ਗ੍ਰੰਥਾਂ 'ਚ ਬਹੁਤ ਗੱਲਾਂ ਲਿਖੀਆਂ ਸੀ ਕਿ 6000 ਸਾਲ ਪਹਿਲਾਂ ਬੰਦਾ ਪੈਦਾ ਹੋਇਆ ਅਤੇ ਰੱਬ ਜੀ ਨੇ ਬੰਦੇ ਨੂੰ ਐਜ਼ ਇਟ ਇਜ਼ ਧਰਤੀ ਦੇ ਉੱਤੇ ਸਿੱਟਤਾ, ਇਹਦੇ ਨਾਲ ਵਿਰੋਧ ਸੀ, ਇਸ ਕਰਕੇ ਉਹਦੀ ਬਹੁਤ ਡਿਸਕਸ਼ਨ ਚੱਲੀ, ਬੜਾ ਕੁਛ ਉਹਦਾ ਮਜ਼ਾਕ ਉਡਾਇਆ ਗਿਆ, ਉਹਦੀ ਫੋਟੋ ਦੇ ਉੱਤੇ ਬਾਂਦਰ ਦੀ ਫੋਟੋ ਲਾ ਕੇ ਕਿਹਾ ਗਿਆ ਵੀ ਇਹ ਡਾਰਵਿਨ ਆ ਜਿਹੜਾ ਬਾਂਦਰਾਂ ਤੋਂ ਪੈਦਾ ਹੋਇਆ। ਅੱਜ ਤੱਕ ਇਹ ਡਿਸਕਸ਼ਨ ਲਗਾਤਾਰ ਜਿਹੜੀ ਚੱਲ ਰਹੀ ਆ, ਜਿੱਥੇ ਵੀ ਡਿਸਕਸ਼ਨ ਹੁੰਦੀ ਆ ਕਹਿ ਤਾਂ ਇਹ ਦਿੱਤਾ ਜਾਂਦਾ ਵੀ ਡਾਰਵਿਨ ਜਿਹੜਾ ਮੂਰਖ ਸੀ, ਫਲਾਨਾ ਸੀ, ਢਿਮਕਾ ਸੀ, ਪਰ ਸਕੂਲਾਂ ਦੇ ਵਿੱਚ ਪੜ੍ਹਾਇਆ ਡਾਰਵਿਨਿਜ਼ਮ ਹੀ ਜਾਂਦਾ, ਬਹੁਤ ਥਾਵਾਂ 'ਤੇ ਪਾਬੰਦੀਆਂ ਲੱਗੀਆਂ, ਪਰ ਸਾਇੰਟਿਸਟਾਂ ਨੂੰ ਪਤਾ, ਡਾਕਟਰਸ ਨੂੰ ਪਤਾ, ਸਰਕਾਰ ਇਸ ਗੱਲ ਤੋਂ ਕੰਨੀ ਨਹੀਂ, ਮਤਲਬ ਇਸ ਗੱਲ ਤੋਂ ਪਾਸੇ ਨਹੀਂ ਹੋ ਸਕਦੀ ਵੀ ਡਾਰਵਿਨ ਜਿਹੜਾ ਸੱਚਾ ਸੀ, ਅਤੇ ਉਹਦੀਆਂ ਗੱਲਾਂ ਅੱਜ ਵੀ ਉਨੀਆਂ ਹੀ ਸੱਚੀਆਂ ਨੇ ਜਿੰਨੀਆਂ 150 ਸਾਲ ਪਹਿਲਾਂ ਸੀ, ਅਤੇ ਗਾਂਹ ਨੂੰ ਵੀ ਸੱਚੀਆਂ ਰਹਿਣਗੀਆਂ। ਹਾਂ, ਉਹਦੇ ਵਿੱਚ ਕੋਈ ਨਵੀਆਂ ਗੱਲਾਂ ਸਾਹਮਣੇ ਆ ਜਾਣ ਤਾਂ ਵੱਖਰੀ ਗੱਲ ਆ, ਪਰ ਕਿਉਂਕਿ ਧਾਰਮਿਕ ਗ੍ਰੰਥਾਂ 'ਚ ਗੱਲਾਂ ਪੁੱਠੀਆਂ ਸਿੱਧੀਆਂ ਲਿਖੀਆਂ ਹੁੰਦੀਆਂ, ਇਸ ਕਰਕੇ ਉਹਦਾ ਟਕਰਾਅ ਇਸ ਦੇ ਨਾਲ ਰਿਹਾ। ਜਿੰਨੇ ਵੀ ਬਹੁਤੇ ਧਰਮ ਵਾਲੇ ਕੱਟੜ ਨੇ ਉਹ ਡਾਰਵਨ 'ਤੇ ਇਸੇ ਗੱਲ ਕਰਕੇ ਤਵਾ ਲਾਉਂਦੇ ਨੇ ਵੀ ਇਹਦੀ ਥਿਊਰੀ ਅਲਟੀਮੇਟਲੀ ਨਾਸਤਿਕਤਾ ਵੱਲ ਲੈ ਜਾਂਦੀ ਹੈ। ਅੱਛਾ ਹੁਣ ਵੱਡੀ ਗੱਲ ਇਹ ਆ, ਸਾਡੇ ਇੱਥੇ ਪੰਜਾਬੀ ਸਮਾਜ ਦੇ ਵਿੱਚ ਵੀ ਪ੍ਰਚਾਰ ਕੀਤਾ ਜਾਂਦਾ ਵੀ ਕੁਦਰਤ ਪ੍ਰੇਮੀ ਤਾਂ ਉਹੀ ਹੁੰਦੇ ਨੇ ਜਿਹੜੇ ਸਾਰਾ ਦਿਨ ਵਾਹਿਗੁਰੂ ਰੱਬ ਰੱਬ ਅੱਲਾ ਅੱਲਾ ਕਰਦੇ ਨੇ, ਰੱਬ ਨਾਲ ਪ੍ਰੇਮ ਕਰਦੇ ਨੇ। ਡਾਰਵਨ ਨੇ ਇਹ ਗੱਲ ਗਲਤ ਸਾਬਤ ਕਰਤੀ। ਡਾਰਵਨ ਖੁਦ ਕੁਦਰਤ ਪ੍ਰੇਮੀ ਸੀ ਅਤੇ ਅਖੀਰ 'ਤੇ ਨਾਸਤਿਕਤਾ ਵੱਲ ਉਹ ਚਲਿਆ ਗਿਆ। ਉਹਨੇ ਕੁਦਰਤ ਦੇ ਵਿੱਚ ਜਿਹੜੀਆਂ ਕੁਦਰਤ ਕਿਵੇਂ ਕੁਦਰਤ ਸੈਲਫ ਮੈਨੇਜਡ ਆ, ਕਿਵੇਂ ਕੁਦਰਤ ਦੇ ਵਿੱਚ ਜਿਉਂਦੀਆਂ ਚੀਜ਼ਾਂ ਜਿਹੜੀਆਂ ਆਲੇ ਦੁਆਲੇ ਨਾਲ ਸੰਘਰਸ਼ ਕਰਕੇ ਜਿਉਂਦੀਆਂ ਰਹਿੰਦੀਆਂ, ਕਿਵੇਂ ਇਹ ਵਿਕਾਸ ਹੁੰਦਾ, ਇਹਦੇ ਸਾਰੇ ਕਾਸੇ ਬਾਰੇ ਡਾਰਵਨ ਨੇ ਇੱਕ ਬਹੁਤ ਵੱਡੀ ਅਤੇ ਐਨ ਦਲੀਲ ਪੂਰਵਕ ਉਹਨੇ ਪੂਰੀ ਦੀ ਪੂਰੀ ਥਿਊਰੀ ਦੇਤੀ। ਅਤੇ ਦੂਜੇ ਜਿਹੜੇ ਆਪਣੇ ਆਪ ਨੂੰ ਕੁਦਰਤ ਪ੍ਰੇਮੀ ਕਹਾਉਂਦੇ ਨੇ, ਇਹ ਕਹਿ ਕੇ ਵੀ ਦੇਖੋ ਰੱਬ ਹੀ ਆ ਜਿਹੜਾ ਕੁਦਰਤ ਦਾ ਚੱਕਾ ਘੁਮਾਈ ਜਾਂਦਾ, ਅਤੇ ਜਿਹੜੇ ਸਾਰਾ ਦਿਨ ਇਸ ਗੱਲ 'ਤੇ ਤਵਾ ਲਾਉਂਦੇ ਨੇ ਵੀ ਜਿਹੜਾ ਬੰਦਾ ਰੱਬ ਨੂੰ ਨਹੀਂ ਮੰਨਦਾ ਉਹ ਕੁਦਰਤ ਪ੍ਰੇਮੀ ਨਹੀਂ ਹੋ ਸਕਦਾ। ਡਾਰਵਨ ਦੀ ਫੋਟੋ ਉਹਨਾਂ ਦਾ ਸਾਰਾ ਦਿਨ ਮੂੰਹ 'ਚੜਾਉਂਦੀ ਰਹਿੰਦੀ ਹੈ, ਅਤੇ ਡਾਰਵਨ ਦੀ ਥਿਊਰੀ ਵੀ ਉਹਨਾਂ ਦਾ ਮੂੰਹ 'ਚੜਾਉਂਦੀ ਹੈ। ਖੈਰ ਜੀ, ਤੁਹਾਡੀਆਂ ਗੱਲਾਂ ਵੀ ਕੁਝ ਸੁਣਨੀਆਂ ਨੇ, ਕੁਝ ਕਾਲਰ ਕਹਿਣਾ ਚਾਹੁੰਦੇ ਨੇ, ਉਹਨਾਂ ਦੀ ਗੱਲ ਸੁਣ ਲਈ। ਹਾਂਜੀ ਨਿਗਾ, ਸਵਾਗਤ ਜੀ ਤੁਹਾਡਾ।
ਹਾਂਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ ਜੀ। ਅੱਛਾ ਤੁਸੀਂ ਕਾਰਲ ਮਾਰਕਸ ਦੀ ਕਿਤਾਬ ਦੀ ਗੱਲ ਕੀਤੀ?
ਨਹੀਂ, ਮੈਂ ਤਾਂ ਡਾਰਵਨ ਦੀ ਕਿਤਾਬ ਦੀ ਗੱਲ ਕੀਤੀ ਆ ਜੀ। ਕਾਰਲ ਮਾਰਕਸ ਦੀ ਹੋਰ ਸੱਜਣ ਗੱਲ ਕਰਕੇ ਗਿਆ ਸੀ ਦਾ ਕੈਪੀਟਲ।
ਚਲੋ ਉਹ ਵੀ ਮੈਂ ਗੱਲ ਕਰਦਾ ਕਾਰਲ ਮਾਰਕਸ ਦੀ। ਜਦੋਂ ਨਾ ਆਪਣੇ ਸੋਵੀਅਤ ਯੂਨੀਅਨ ਰਸ਼ੀਆ ਦੇ ਵਿੱਚ ਇਨਕਲਾਬ ਆਇਆ 1917 ਦੇ ਵਿੱਚ,
ਬਾਅਦ ਦੇ ਵਿੱਚ ਆਇਆ ਜੀ। ਹਾਂਜੀ
ਹਾਂਜੀ ਹਾਂਜੀ, ਉਹੀ ਮੈਂ ਗੱਲ ਕਰਨ ਲੱਗਿਆ। ਉੱਥੇ ਇੱਕ ਟੁੱਟੇ ਜਿਹੇ ਗੱਡੇ ਦੇ ਉੱਤੇ ਮਤਲਬ ਲੈਨਨ ਖੜਾ, ਤੇ ਉਹਦਾ ਫਟਿਆ ਹੋਇਆ ਕੋਟ ਆ, ਜੋ ਲੋਕਾਂ ਨੂੰ ਭਾਸ਼ਣ ਦੇ ਰਿਹਾ, ਤੇ ਅਮਰੀਕਾ ਇੰਗਲੈਂਡ ਫਰਾਂਸ ਇਹਨਾਂ ਦੇਸ਼ਾਂ ਨੇ ਮਜ਼ਾਕ ਉਡਾਇਆ। ਕੈਨੇਡਾ ਦਾ ਤੁਹਾਨੂੰ ਪਤਾ ਵੀ ਹੈ, ਜਿੱਧਰ ਅਮੈਰੀਕਾ ਕੈਨੇਡਾ ਉੱਧਰ ਹੀ ਉੱਧਰ ਹੀ ਕੈਨੇਡਾ, ਤੇ ਮਜ਼ਾਕ ਉਡਾਇਆ ਵੀ ਦੇਖੋ ਇਹ ਬੰਦਾ ਟੁੱਟਿਆ ਜਿਹਾ ਜਿਹਦਾ ਗਲ ਦੇ ਵਿੱਚ ਫਟਿਆ ਹੋਇਆ ਕੋਟ ਪਾਇਆ ਹੋਇਆ ਟੁੱਟੇ ਜਿਹੇ ਗੱਡੇ ਤੇ ਖੜਾ, ਇਹ ਕੀ ਲੋਕਾਂ ਨੂੰ ਇਹ ਦੱਸੂਗਾ, ਕੀ ਹੁਣ ਕਿਹੜਾ ਇਹ ਦੇਸ਼ ਦੇ ਵਿੱਚ ਪ੍ਰਬੰਧ ਲੈ ਕੇ ਆਊਗਾ। ਜਦੋਂ ਉਹਨੇ ਕਾਰਲ ਮਾਰਕਸ ਦੀ ਗੱਲ ਕੀਤੀ ਤਾਂ ਇਹਨਾਂ ਲੋਕਾਂ ਨੇ ਹੱਥਾਂ ਦੇ ਤੋਤੇ ਉੱਡ ਗਏ। ਯੂਨੋ, ਇਹ ਹਮੇਸ਼ਾ ਉਦੋਂ ਤੋਂ ਹੀ ਕੌਮਨਿਜ਼ਮ ਤੇ ਕੈਪੀਟਲਿਜ਼ਮ ਦਾ ਟਕਰਾ ਰਿਹਾ, ਅੱਜ ਵੀ ਹੈ, ਅੱਗੇ ਵੀ ਰਹਿਣਾ। ਕੈਪੀਟਲਿਜ਼ਮ ਤਾਂ ਦੇਖੋ ਜੀ, ਅਸੀਂ ਤਾਂ ਜਿਹੜੇ ਲੋਕ ਹਾਂ, ਦਿਹਾੜੀਦਾਰ ਲੋਕ ਹਾਂ, ਅਸੀਂ ਕੋਈ ਸਮਝੇ ਚਾਹੇ ਨਾ ਸਮਝੇ, ਸਾਡਾ ਤਾਂ ਇਹਨਾਂ ਨੇ ਖੂਨ ਪੀਂਦੇ ਰਹਿਣਾ, ਪਰ ਲੋਕਾਂ ਨੂੰ ਆਪਣੇ ਹੱਕਾਂ ਲਈ ਹਮੇਸ਼ਾ ਲਾਮਬੰਦ ਹੋਣਾ ਚਾਹੀਦਾ ਜੀ।
ਧੰਨਵਾਦ ਜੀ, ਮਿਹਰਬਾਨੀ। ਆਪਾਂ ਜਿਹੜੀ ਅੱਜ ਗੱਲਬਾਤ ਕਰ ਰਹੇ ਹਾਂ ਉਹ ਚਾਰਲਸ ਡਾਰਵਨ ਦੀ ਗੱਲਬਾਤ ਕਰ ਰਹੇ ਹਾਂ, ਭਾਵੇਂ ਹੋਵੇ ਸੋਸ਼ਲਿਜ਼ਮ ਤੇ ਭਾਵੇਂ ਹੋਵੇ ਕੈਪੀਟਲਿਜ਼ਮ। ਜਿਹੜਾ ਵਿਗਿਆਨ ਆ, ਵਿਗਿਆਨਿਕ ਜਿਹੜੀ ਥਿਊਰੀ ਹੈਗੀ ਆ, ਐਵੋਲਿਊਸ਼ਨ ਦੀ ਥਿਊਰੀ ਆ, ਉਹ ਸਕੂਲਾਂ ਕਾਲਜਾਂ 'ਚ ਪੜ੍ਹਾਈ ਜਾਂਦੀ ਹੈ, ਜਿਹੜੀ ਉਹਦੀ ਗੱਲ ਕਰ ਰਹੇ। ਹਾਂ, ਇਹ ਚੰਗੀ ਗੱਲ ਸੀ ਵੀ ਕਾਰਲ ਮਾਰਕਸ ਉਹਨਾਂ ਵਿਦਵਾਨਾਂ ਦੇ ਵਿੱਚੋਂ ਸੀ ਜਿਹਨੇ ਪਹਿਲਾਂ ਹੀ ਚਾਰਲਸ ਡਾਰਵਨ ਦੀ ਥਿਊਰੀ ਨੂੰ ਮਾਨਤਾ ਦਿੱਤੀ ਸੀ। ਹੁਣ ਜਿਹੜੀ ਹੈ ਦਾ ਕੈਪੀਟਲ ਆ ਜਿਹੜੀ, ਇਹ ਤਾਂ ਲਿਖੀ ਗਈ ਆ ਜੀ ਬਾਅਦ ਦੇ ਵਿੱਚ, ਪਰ ਇਹ 14 ਸਤੰਬਰ 1867 ਨੂੰ ਲਿਖੀ ਆ ਦਾ ਕੈਪੀਟਲ ਕਾਰਲ ਮਾਰਕਸ ਨੇ। ਪਰ ਚਾਰਲਸ ਡਾਰਵਨ ਦੀ ਜਿਹਦੀ ਕਿਤਾਬ ਦੀ ਮੈਂ ਗੱਲ ਕਰਦਾ, ਓਰੀਜਨ ਆਫ ਸਪੀਸ਼ੀਜ਼, ਇਹ 24 ਨਵੰਬਰ 1859 ਨੂੰ ਰਿਲੀਜ਼ ਕੀਤੀ ਸੀਗੀ। ਕਾਰਲ ਮਾਰਕਸ ਦੀ ਖੁਸ਼ੀ ਇਸੇ ਗੱਲ ਦੇ ਵਿੱਚ ਸੀ, ਉਹਦੀ ਚੰਗੀ ਗੱਲ ਇਹ ਸੀ ਕਿ ਉਹਨੇ ਮਾਨਤਾ ਦਿੱਤੀ ਡਾਰਵਨ ਨੂੰ, ਜਦੋਂ ਕਿ ਬਾਕੀ ਲੋਕ ਮਜ਼ਾਕ ਉਡਾਉਂਦੇ, ਕਿਉਂਕਿ ਕਾਰਲ ਮਾਰਕਸ ਜਿਹੜੀ ਆਪਦੀ ਥਿਊਰੀ ਆ ਉਹ ਵਿਗਿਆਨ ਦੇ ਬਹੁਤ ਨੇੜੇ ਆ, ਉਹਦੀ ਥਿਊਰੀ ਵਿਗਿਆਨਕ ਥਿਊਰੀ ਆ, ਸਾਇੰਟੀਫਿਕ ਥਿਊਰੀ ਆ। ਚਲੋ ਉਹ ਗੱਲਾਂ ਅਗਲੀਆਂ ਨੇ, ਆਪਾਂ ਉਹਦੀਆਂ ਫਿਰ ਕਿਸ ਦਿਨ ਗੱਲਬਾਤ ਕਰਾਂਗੇ। ਸਾਡੇ ਨਾਲ ਹਾਲ ਦੀ ਘੜੀ ਰਾਣਾ ਜੀ ਹਾਜ਼ਰ ਨੇ। ਰਾਣਾ ਜੀ, ਨਿੱਘਾ ਸਵਾਗਤ ਤੁਹਾਡਾ।
ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਬੜੇ ਜਾਣਕਾਰੀ ਭਰਪੂਰ ਪ੍ਰੋਗਰਾਮ ਚੱਲ ਰਿਹਾ। ਔਰ ਮੈਂ ਕੁਝ ਸੁਨੇਹੇ ਸੀਗੇ ਜੀ, ਇੱਕ ਆਪਣੇ ਵਪਾਰੀ ਸੱਜਣੀ ਨੇ ਜੀ, ਉਹਨਾਂ ਦੇ ਕੋਲ ਪਾਰਕਿੰਗ ਆ ਜੀ ਕੈਲਟਨ ਦੇ ਵਿੱਚ, 12121 ਕੋਲਡਰਿਨ ਡਰਾਈਵ ਦੇ ਉੱਪਰ ਕੈਲਟਨ ਦੇ ਵਿੱਚ ਟਰੱਕਾਂ ਦੀ ਪਾਰਕਿੰਗ ਅਵੇਲੇਬਲ ਆ। ਸੋ ਜੇ ਤੁਸੀਂ ਉੱਧਰ ਦੇ ਪਾਸੇ ਪਾਰਕਿੰਗ ਦੀ ਭਾਲ ਦੇ ਵਿੱਚ ਹੋ ਤਾਂ 647-928-63 ਤੇ ਤੋਚੀ ਮੰਡ ਹੋਰਾਂ ਨਾਲ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਔਰ ਜਿਵੇਂ ਆਪਾਂ ਦੱਸਦੇ ਆ ਰਹੇ ਹਾਂ ਕਿ ਆਜ਼ਾਦੀ ਡਿਲੀਵਰੀ ਵਾਲਿਆਂ ਨੂੰ ਚਾਹੀਦੇ ਨੇ ਜੀ ਸਿਟੀ ਦੇ ਵਿੱਚ ਕੰਮ ਕਰਨ ਵਾਸਤੇ ਡਰਾਈਵਰ, $22 ਜਿਹੜੇ ਘੰਟੇ ਦੇ ਤੁਹਾਨੂੰ ਦਿੱਤੇ ਜਾਣੇ ਆ। 905-455-8788 ਤੇ ਗੁਰਜੀਤ ਹੋਰਾਂ ਨਾਲ ਗੱਲਬਾਤ ਕਰ ਲਓ। ਅੱਜ ਐਪਲੀਕੇਸ਼ਨ ਭਰੋਗੇ ਤੇ ਕੱਲ ਨੂੰ ਜਾਂ ਫਿਰ ਕੱਲ ਤੋਂ ਬਾਅਦ ਤੁਹਾਨੂੰ ਟਰੱਕ ਦੀਆਂ ਚਾਬੀਆਂ ਜਿਹੜੀਆਂ ਫੜਾ ਦਿੱਤੀਆਂ ਜਾਣਗੀਆਂ, $22 ਘੰਟੇ ਦੇ ਸਿਟੀ ਦੇ ਵਿੱਚ ਮਿਲ ਰਹੇ ਜੀ। ਸੋ ਟਰੱਕ ਪਾਰਕਿੰਗ ਵਾਸਤੇ ਇੱਕ ਵਾਰੀ ਮੈਂ ਫੇਰ ਫੋਨ ਨੰਬਰ ਦੇ ਦਿਆਂ 647-928-6263 ਕੈਲਡਨ ਦੇ ਵਿੱਚ ਇਹ ਪਾਰਕਿੰਗ ਅਵੇਲੇਬਲ ਆ ਜੀ। 12121 ਕੋਲਡਰਿਨ ਡਰਾਈਵ ਦੇ ਉੱਪਰ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ। ਮਰੋਕ ਲਾਅ ਆਫਿਸ ਵਾਲੇ ਨਾਲ ਤਾਲਮੇਲ ਕਰਨਾ ਜੀ, ਜਦੋਂ ਤੁਸੀਂ ਕੋਈ ਕਲੋਜ਼ਿੰਗ ਕਰਾਉਣੀ ਆ, ਪ੍ਰੋਪਰਟੀ ਵੇਚੀ ਖਰੀਦੀ ਆ, 905-790-8100 ਇਹਨਾਂ ਦਾ ਨੰਬਰ ਹੈਗਾ ਜੀ। ਪੁਰਬਾ ਰੈਨੋਵੇਸ਼ਨ ਵਾਲੇ ਰੈਨੋਵੇਸ਼ਨ ਕਰਦੇ ਨੇ ਜੀ, ਹਾਰਡਵੁੱਡ ਲਵਾਉਣੀ ਆ, ਲੈਮੀਨੇਟ ਫਲੋਰ ਲਵਾਉਣੀ ਆ, ਐਂਟਰੈਂਸ ਕਢਾਉਣੀ ਆ ਲੀਗਲ ਤਰੀਕੇ ਨਾਲ, ਬੇਸਮੈਂਟ ਬਣਾਉਣੀ ਆ, 647-780-2210 ਪੁਰਬਾ ਰੈਨੋਵੇਸ਼ਨ ਦਾ ਨੰਬਰ ਆ। ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਆ, ਰਾਜਕਲਸੀ ਨੂੰ ਯਾਦ ਕਰ ਲਿਓ, 416-566-2075। ਕਾਫੀ ਸਾਰੀਆਂ ਸੋਹਣੀਆਂ ਵਧੀਆ ਪ੍ਰੋਪਰਟੀਸ ਹੈਗੀਆਂ, ਕੋਈ ਘਰ ਲੈਣਾ ਤੇ ਫਿਰ ਵੀ ਇਹਨਾਂ ਨਾਲ ਤਾਲਮੇਲ ਕਰ ਲਿਓ, 416-566-2075 ਇਹਨਾਂ ਦਾ ਨੰਬਰ ਹੈ ਜੀ। ਕਾਰਾਂ ਦੀ ਵੱਧ ਇੰਸ਼ੋਰੈਂਸ ਦੇ ਰਹੇ ਹੋ ਪ੍ਰਦੀਪ ਗੋਇਲ ਜੀ, 647-278-5003। ਕਿੰਨੇ ਕੁ ਪੈਸੇ ਬਚ ਜਾਣਗੇ ਮਹੀਨੇ ਦੇ, ਹੁਣੇ ਕਾਲ ਕਰਕੇ ਨੋ ਐਪਲੀਕੇਸ਼ਨ ਕੋਟ ਲੈ ਲਿਓ ਜੀ। ਅਤੇ ਯਕੀਨ ਆ ਮੈਨੂੰ ਤੁਹਾਡੇ 25-30-40-50-100 ਤੱਕ ਵੀ ਬਚ ਸਕਦਾ, ਡਿਪੈਂਡ ਕਰਦਾ ਤੁਹਾਡੇ ਰੈਕਟ ਦੇ ਉੱਤੇ, ਪਰ ਪੈਸੇ ਜ਼ਰੂਰ ਬਚਣਗੇ। 647-278-5003 ਪ੍ਰਦੀਪ ਗੋਇਲ ਦਾ ਨੰਬਰ ਹੈਗਾ ਜੀ। ਅਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ ਜੀ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਦੋਸਤੋ, ਵਿਸ਼ਾ ਬਾਹਲਾ ਵੱਡਾ ਸੀ, ਤੁਹਾਨੂੰ ਸਟੋਰੀਜ਼ ਕਈ ਸੁਣਾਉਣੀਆਂ ਸੀ, ਸੱਚੀਆਂ ਸਟੋਰੀਜ਼। ਦੇਖੋ, ਡਾਰਵਿਨ ਨੇ ਤਾਂ ਇਹ ਕਿਹਾ ਕਿ ਤਬਦੀਲੀਆਂ ਸਾਡੀ ਇੱਛਾ ਤੋਂ ਮੁਕਤ ਹੁੰਦੀਆਂ ਨੇ, ਪਰ ਹਾਲਾਤ ਅਸਰ ਮੁਹੱਈਆ ਕਰਦੇ ਨੇ। ਕਿਤੇ ਕਿਤੇ ਇਹ ਵੀ ਸਿੱਟਾ ਨਿਕਲਦਾ ਵੀ ਜਿਹੜੇ ਅਸੀਂ ਆਪਦੇ ਅੰਗ ਯੂਜ਼ ਨਹੀਂ ਕਰਦੇ, ਉਹ ਅੰਗ ਬੇਕਾਰ ਹੁੰਦੇ ਜਾਂਦੇ ਨੇ। ਪਰ ਹੈਰਾਨੀ ਦੀ ਗੱਲ ਆ, ਮਿੰਟ ਤਾਂ ਇੱਕ ਰਹੇਗਾ, ਤੁਹਾਨੂੰ ਜਾਂਦਾ ਜਾਂਦਾ ਸਟੋਰੀ ਸੁਣਾ ਜਾਂਦਾ। ਇੱਕ ਹੋਰ ਸਾਇੰਟਿਸਟ ਹੋਇਆ ਲੈਮਾਰਕ, ਉਹਦੇ ਮਨ ਦੇ ਵਿੱਚ ਆ ਗਿਆ ਵੀ ਠੀਕ ਹੈ, ਜਿਹੜੇ ਕੋਈ ਸਪੀਸੀਜ਼ ਆਪਣੇ ਔਰਗਨ ਯੂਜ਼ ਨਹੀਂ ਕਰਦੀ ਉਹ ਖਤਮ ਹੋ ਜਾਂਦੇ ਨੇ, ਕਹਿੰਦਾ ਤਜਰਬਾ ਕਰਕੇ ਵੇਖਾਂ। ਉਹਨੇ ਚੂਹਿਆਂ ਦੀ ਪੂਛ ਕੱਟਣੀ ਸ਼ੁਰੂ ਕਰਤੀ ਜੀ। 21 ਪੀੜ੍ਹੀਆਂ ਤੱਕ ਹਰੇਕ ਚੂਹੇ ਦੀ ਪੂਛ ਕੱਟਦਾ ਰਿਹਾ ਵੀ ਇਹਦੀ ਲੋੜ ਨਹੀਂ ਰਹਿਣੀ। ਉਹ ਹੈਰਾਨ ਹੋਇਆ ਵੀ 22ਵੀਂ ਜਿਹੜੀ ਪੀੜ੍ਹੀ ਸੀ ਉਹਦੇ ਵੀ ਪੂਛ ਲੱਗੀ ਹੋਈ ਸੀ। ਜਾਣੀ ਉਹਦੀ ਥਿਊਰੀ ਆ ਜਿਹੜੀ, ਆਪੇ ਹੀ ਆਪਦੇ ਹੱਥਾਂ ਨਾਲ ਉਹਨੇ ਆਪਦੀ ਥਿਊਰੀ ਜਿਹੜੀ ਗਲਤ ਸਾਬਤ ਕਰਤੀ। ਕਾਫੀ ਸਾਰੀਆਂ ਰੌਚਕ ਸਟੋਰੀਜ਼ ਹੁੰਦੀਆਂ ਜੀ ਵਿਗਿਆਨ ਦੇ ਵਿੱਚ, ਪਰ ਅੱਜ ਆਪਾਂ ਚਾਰਲਸ ਡਾਰਵਿਨ ਬਾਰੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ ਹੈ। ਭਾਵੇਂ ਥੋੜ੍ਹੀ ਹੋਈ ਆ, ਬੜਾ ਕੁਝ ਆ ਜੀ, ਬਹੁਤ ਤੁਹਾਡਾ ਇੱਕ ਨਜ਼ਰੀਆ ਬਣਾ ਦਿੰਦੀ ਹੈ ਚਾਰਲਸ ਡਾਰਵਿਨ ਦੀ ਜਿਹੜੀ ਥਿਊਰੀ ਆ, ਓਰੀਜਨ ਆਫ ਸਪੀਸੀਜ਼, ਫਿਟੈਸਟ ਆਫ ਦਾ ਸਰਵਾਈਵਲ। ਅਤੇ ਸਾਨੂੰ ਪ੍ਰੇਰਦੀ ਵੀ ਆ ਵੀ ਨਵੇਂ ਹਾਲਾਤਾਂ ਦੇ ਵਿੱਚ ਬੰਦੇ ਨੂੰ ਜੂਝਦੇ ਰਹਿਣਾ ਚਾਹੀਦਾ। ਜਿਹੜੀ ਕੌਮ ਜੂਝਦੀ ਨਹੀਂ, ਜਿਹੜੀ ਨਸਲ ਜੂਝਦੀ ਨਹੀਂ, ਉਹ ਹੌਲੀ ਹੌਲੀ ਖਤਮ ਹੋ ਜਾਂਦੀ। ਹੌਲੀ ਹੌਲੀ ਦਾ ਮਤਲਬ ਇਹ ਨਹੀਂ ਵੀ 2-4-5-7 ਸਾਲਾਂ 'ਚ, ਸਦੀਆਂ ਲੱਗ ਜਾਂਦੀਆਂ ਕਈ ਵਾਰੀ ਖਤਮ ਹੋਣ ਦੇ ਵਿੱਚ। ਹਜ਼ਾਰਾਂ ਹੀ ਨਸਲਾਂ ਇੱਥੇ ਖਤਮ ਹੋਈਆਂ। ਡਾਇਨੋਸਾਰਸ ਕਿਤੇ ਕਿਤੇ ਧਰਤੀ 'ਤੇ ਰਾਜ ਕਰਦੇ ਹੁੰਦੇ ਸੀ, ਵੱਡੇ ਵੱਡੇ ਡਾਇਨੋਸਾਰਸ, ਅਤੇ ਉਹ ਵੀ ਖਤਮ ਹੋ ਗਏ, ਅਤੇ ਰਹਿਣਾ ਅੱਜ ਕੱਲ੍ਹ ਦਿਆਂ ਨੇ ਵੀ ਨਹੀਂ। ਇਸ ਕਰਕੇ ਆਪਾਂ ਤਾਂ ਇਹੀ ਕਹਿ ਕੇ ਜਾਣਾ ਜੀ ਵੀ ਜਿੰਨੀ ਕੁ ਆਪਣੀ ਜ਼ਿੰਦਗੀ ਆਪਾਂ ਆਪਣੇ ਆਪ ਨੂੰ ਫਿੱਟ ਰੱਖੀਏ ਤਾਂ ਕਿ ਆਪਾਂ ਜਿਉਂਦੇ ਰਹਿ ਸਕੀਏ ਅਤੇ ਸੋਹਣੀ ਜ਼ਿੰਦਗੀ ਜਿਉਂ ਸਕੀਏ ਜਿੰਨੀ ਕੁ ਦੇਰ ਆਪਣੀ ਜ਼ਿੰਦਗੀ ਹੈ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ।
The views expressed on the preceding program may not necessarily be those of the owner or management of WTOR radio station.
आप कनाडा से पाकिस्तान पैसे भिजवाना चाहते हैं और वो भी फौरन, जबरदस्त रेट्स के साथ और आराम से घर बैठे, आपको ये सब मिलेगा बगैर कॉम्प्रोमाइज के। अभी डाउनलोड कीजिए Zoom Money Transfer App from PayPal और अपने मोबाइल से पैसे भेजिए अमेजिंग एक्सचेंज रेट्स के साथ, बैंक डिपॉजिट्स, कैश पिकअप या मोबाइल रिचार्ज। अब पाकिस्तान पैसे भेजें उंगली के इशारे से। Zoom, a PayPal service, तेज, आसान और महफूज मनी ट्रांसफर।
Can you describe Popeyes in just two words?
Bold and spicy.
Oy hoy!
Kamal! Kamal!
Jiska maska!
Aandhi Toofan!
Mirch masala! Ab enjoy kijiye special $30 holiday feast!
To yara, ho jaye Popeyes dobara!
Popeyes, love that chicken!
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ,
ਸਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦ ਬਲਾਈਂਡ ਸ਼ੇਡਸ ਆਊਟਲੈਟ .com।
ਬ੍ਰੈਂਪਟਨ ਵਿੱਚ ਹਾਈਵੇ 10 ਤੇ ਸਟੀਲ ਦੇ ਇੰਟਰਸੈਕਸ਼ਨ ਤੇ ਸ਼ਾਪਰਸ ਵਰਲਡ ਦੇ ਬਿਲਕੁਲ ਸਾਹਮਣੇ ਸ਼ੈਲਡਨ ਕਾਲਜ ਤੋਂ ਸਿਰਫ 2 ਮਿੰਟ ਦੀ ਦੂਰੀ ਤੇ ਸਟੈਲਾ ਕੌਂਡੋਸ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ। ਚਰਨਜੀਤ ਬਰਾੜ 6478436। ਲਗਜ਼ਰੀ ਕੌਂਡੋਸ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਇੰਸਿਸ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ। ਅਫੋਰਡੇਬਲ ਪੇਮੈਂਟ ਸਟਰਕਚਰ, ਵਾਜਬ ਕੀਮਤਾਂ ਤੇ ਨਵੇਂ ਬਣਨ ਵਾਲੇ LRT ਟਰਮੀਨਲ ਦੇ ਬਿਲਕੁਲ ਸਾਹਮਣੇ। ਆਪਣਾ ਯੂਨਿਟ ਬੁੱਕ ਕਰਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6478436।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ।